नकद करत ज्ञान अंजन गुर दिया अज्ञान अंधेर विनाश हर कृपा ते संत पेटिया नानक मन परगास यही कुल ते प्रगट होए ताही कुल को नाम पुन द्वादश गुरिंद को मेरी है प्रणाम मैं नाही प्रभ सब किस तेरा इघ निर्गुण उघ सरगुण केल करत बिच स्वामी मेरा नगर महयाब बार भुने अपन प्रभ मेरे को सगल बसेरा आपे ही राजन आपे ही राया कहा ठाकुर कहा चेरा कहा दुराव कहा सो बल बंचा जह जा पे खाओ ता नेरा साध मूर्त गुर पेट्यो नानक मिल सागर बूंद नाही अनहेरा सतगुरां दी साजी निवाजी उपस्थित सत्संग जीओ मन बिरतियां नूं एकागर करदे होए रसना नूं होर पवित्र करिए एक बार सब गज के आखिए धन श्री सतगुरु राम सिंह जी सच्चे पातशाह जिन्हां दी अपार बख्शिश दा सदका सानूं जीवन मिलिया जीवन का लाहा लैण दा सुभाग समा मिलिया इस पवित्र धरती नूं नतमस्तक होण दा इस सतगुरां दे बोल तों पंडां भरन दा सदीवी सुख लैण दा सुभाग मिलिया ऐसे परपकारी सतगुरु नूं पिता सतगुरु नूं अपने प्यारे सतगुरु नूं याद करिए सब कहो धन श्री सतगुरु जगजीत सिंह सच्चे पातशाह जिन्हां दी अपार बख्शिश दे नाल उस जोत सरूप दा सानूं दर्शन हो रहा है तन तन सो शरीर सुहावा थान है जिथे मेरा गुरु धरे विखा जिथे ओ जोत दा निवास होंदा है एक बारी सारे उस उन्हां नूं याद करिए सब कहो धन श्री सतगुरु दे सिंह जी सच्चे पातशाह गुरबाणी अनुसार असी जदों इस पासे ध्यान दिंदे आ ते गुरु गोबिंद सिंह पातशाह जी लिखिया आप आपनी बुद्ध है जेती बरणत भिन्न भिन्न तोहे तेती ओना ओना तेनूं सारे आखदे आ कि तू एदां दा आ तू एदां दा आ जिन्नी क तू बुद्ध दित्ती ਜਿੰਨਾ ਕੁ ਤੂੰ ਗਿਆਨ ਦਿੱਤਾ। ਪਰ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਚੌਥੇ ਸਰੂਪ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਸ਼ਕਿਆਂ ਦੇ ਵਿੱਚ ਇਹ ਬਚਨ ਉਚਾਰਿਆ। ਆਪਾਂ ਰੋਜ਼ ਸੁਣਦੇ ਹਾਂ, ਜਿਹੜੇ ਆਸਾ ਦੀ ਵਾਰ ਦਾ ਕੀਰਤਨ ਸੁਣਦੇ ਆ ਉਹ ਉੱਥੇ ਪਾਠ ਆਉਂਦਾ, ਸੱਚ ਸਾਹ ਹਮਾਰਾ ਤੂੰ ਧਣੀ ਸਭ ਜਗਤ ਵਣ ਜਾਦਾ ਰਾਮ ਰਾਜੇ। ਕਿਸੇ ਨੂੰ ਚਾਰ ਪਦਾਰਥ ਦੇ ਕੇ ਭੇਜਿਆ, ਕਿਸੇ ਨੂੰ ਗਿਆਨ ਦੇ ਕੇ ਭੇਜਿਆ, ਕਿਸੇ ਨੂੰ ਕੋਈ ਕਰਮ ਦੇ ਕੇ ਭੇਜ ਦਿੱਤਾ, ਕੋਈ ਨਾ ਕੋਈ ਵਸਤੂ ਵਿੱਚ ਪਾ ਕੇ ਫਿਰ ਉਹਨੂੰ ਸੰਸਾਰ ਵਿੱਚ ਭੇਜ ਦਿੱਤਾ, ਕੋਈ ਨਾ ਕੋਈ ਗੁਣ ਪਾ ਕੇ ਇਹਨੂੰ ਸੰਸਾਰ ਵਿੱਚ ਵਿਚਰਨ ਵਾਸਤੇ ਛੱਡ ਦਿੱਤਾ। ਪਰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਇਹ ਬਚਨ ਕੀਤਾ, ਸੱਚ ਸਾਹ ਹਮਾਰਾ ਤੂੰ ਧਣੀ, ਇਹ ਸਾਰੀਆਂ ਵਸਤੂਆਂ ਦਾ ਮਾਲਕ ਤੂੰ ਆ, ਤੇ ਤੂੰ ਜਿਹੜੇ ਭਾਂਡੇ ਚ ਜੋ ਵਸਤੂ ਪਾਉਣਾ ਉਹਦਾ ਜਦੋਂ ਮੂੰਹ ਖੁੱਲਦਾ ਤੇ ਉਹ ਹੀ ਵਿੱਚੋਂ ਉਛਲਦੀ ਹੈ। ਤੇ ਸਤਿਗੁਰਾਂ ਨੇ ਸਿਫਤ ਕਰਦਿਆਂ ਇਸ ਤਰ੍ਹਾਂ ਲਿਖਿਆ, ਸੱਚ ਸਾਹ ਹਮਾਰਾ ਤੂੰ ਧਣੀ ਸਭ ਜਗਤ ਵਣਜਾਰਾ ਰਾਮ ਰਾਜੇ। ਵਣਜਾਰੇ ਤੋਂ ਭਾਵ ਹੁੰਦਾ ਵਪਾਰੀ, ਇਧਰੋਂ ਲਾਹਾ ਲੈ ਕੇ ਉਧਰ ਨਫਾ ਕੱਟਣਾ, ਉਧਰੋਂ ਲੈ ਕੇ ਇਧਰ ਦੇ ਕੇ ਵਿੱਚੋਂ ਨਫਾ ਲੈਣਾ, ਸੁਖ ਦਾ ਨਫਾ ਲੈਣਾ, ਸੁਖਦਾਈ ਵਸਤੂਆਂ ਦਾ ਨਫਾ ਲੈਣਾ। ਸਭ ਭਾਂਡੇ ਤੁਧਰ ਸਾਜਿਆ, ਬਣਾਉਣ ਵਾਲਾ ਵੀ ਸਾਰਿਆਂ ਨੂੰ ਇੱਕੋ ਹੀ, ਦੂਸਰਾ ਨਹੀਂ। ਸਭ ਭਾਂਡੇ ਤੁਧਰ ਸਾਜਿਆ ਤੇ ਵਿੱਚ ਵਸਤ ਹਰ ਥਾਰਾ, ਜੋ ਵਿੱਚ ਵਸਤੂ ਆ ਸਰੀਰ ਦੇ ਵਿੱਚ, ਅਕਲ ਆ, ਗਿਆਨ ਆ, ਬੁੱਧੀ ਆ, ਜੀਵਾਤਮਾ ਆ, ਜੋ ਕੁਛ ਵੀ ਇਸ ਸਰੀਰ ਦੇ ਵਿੱਚ ਆ, ਗੁਣ ਆ, ਉਹ ਸਾਰੇ ਤੂੰ ਪਾਏ ਹੋਏ ਤੇ ਉਹ ਵਸਤੂ ਤੇਰੀ ਆ। ਸਭ ਭਾਂਡੇ ਤੁਧਰ ਸਾਜਿਆ, ਵਿੱਚ ਵਸਤ ਹਰ ਥਾਰਾ ਤੋਂ ਭਾਵ ਆ ਤੇਰੀ, ਤੇਰਾ। ਇਹ ਰਾਜਸਥਾਨ ਦੀ ਭਾਸ਼ਾ ਤੇ ਉਹ ਥਾਰਾ ਸ਼ਬਦ ਵਰਤਦੇ ਆ। ਇੱਧਰ ਅੰਬਾਲੇ ਦੇ ਲਾਗੇ ਵੀ ਅਸੀਂ ਗਏ ਕਈ ਵਾਰੀ ਤੇ ਉੱਥੇ ਵੀ ਲੋਕ ਥਾਰਾ, ਥਾਰੇ ਤੋਂ ਭਾਵ ਤੇਰਾ। ਇੱਥੇ ਮਾਤਾ ਬੈਠੀ ਆ, ਮਾਤਾ ਤੇਜ ਕੌਰ, ਤੇ ਉਹਦੇ ਮੂੰਹੋਂ ਵੀ ਕਦੀ ਕਈ ਵਾਰੀ ਇਹ ਸ਼ਬਦ ਸੁਣਿਆ, ਥਾਰਾ, ਥਾਰੇ ਤੋਂ ਭਾਵ ਆ ਤੇਰਾ। ਤੇ ਹੇ ਸੱਚੇ ਪਾਤਸ਼ਾਹ, ਇਹਨਾਂ ਸਰੀਰਾਂ ਵਿੱਚ ਜੋ ਗਿਆਨ ਆ, ਜੋ ਵਸਤੂ ਆ, ਜੋ ਗੁਣ ਆ, ਇਹ ਸਾਰੇ ਤੇਰੇ ਆ ਤੇ ਤੂੰ ਹੀ ਪਾਏ ਆ। ਇਹ ਭਾਂਡੇ ਮਿੱਟੀ ਦੇ ਬਣਾ ਕੇ ਇਹਨਾਂ ਵਿੱਚ ਇਹ ਜਿੰਨੇ ਕੁ ਗੁਣ ਪਾਤੇ, ਜਿੰਨੀ ਕੁ ਬੁੱਧੀ ਪਾਤੀ, ਜਿੰਨੀ ਕੁ ਅਕਲ ਪਾਤੀ, ਇਹ ਤੂੰ ਪਾਈ ਹੈ ਤੇ ਹੈ ਤੇਰੀ ਆ। ਜੋ ਪਾਵਾ ਹੈ ਭਾਂਡੇ ਵਿੱਚ ਵਸਤੂ ਸਾ ਨਿਕਲੇ, ਜਿੰਨੀ ਕੁ ਤੂੰ ਪਾ ਦਿੱਤੀ ਆ ਉਹ ਹੀ ਨਿਕਲਦੀ ਪਈ ਆ। ਜਦੋਂ ਉਛਲਦੀ ਆ ਉਸ ਤਰ੍ਹਾਂ ਦਾ ਹੀ ਬੰਦਾ ਬੋਲਦਾ, ਜਿੰਨਾ ਕੁ ਕਿਸੇ ਨੂੰ ਗਿਆਨ ਦਿੱਤਾ, ਆਪ ਆਪਣੀ ਬੁੱਧ ਹੈ ਜੇਤੀ, ਬਰਣਤ ਭਿੰਨ ਭਿੰਨ ਤੁਹੇ ਤੇਤੀ। ਜਿੰਨੀ ਜਿੰਨੀ ਬੁੱਧੀ ਪਾਈ, ਗਿਆਨ ਪਾਇਆ, ਵਿਚਾਰ ਪਾਇਆ, ਗੁਣ ਪਾਏ, ਉਹ ਪ੍ਰਗਟ ਹੁੰਦੇ ਆ। ਕਿਆ ਕੋਈ ਕਰੇ ਵਿਚਾਰਾ ਰਾਮ ਰਾਜੇ, ਤੇ ਜਿਹੜੀ ਜਿੰਨੇ ਵੀ ਸਰੀਰ ਆ ਉਹ ਸਾਰੇ ਵਿਚਾਰੇ ਨੇ, ਉਹਨਾਂ ਦਾ ਆਪਣਾ ਕੋਈ ਚਾਰਾ ਨਹੀਂ ਹੈ। ਇੱਥੇ ਗਿਆਨ ਦੇਣ ਵਾਸਤੇ ਸਤਿਗੁਰਾਂ ਨੇ ਇਹ ਵਚਨ ਕੀਤਾ ਕਿ ਕਿਸੇ ਸਰੀਰ ਦਾ ਆਪਣਾ ਕੋਈ ਚਾਰਾ ਨਹੀਂ ਹੈ ਕਿ ਉਹ ਸਿਆਣਾ ਬਣ ਜਾਏਗਾ ਆਹ ਕੰਮ ਕਰਕੇ। ਜੋ ਉਹਨੂੰ ਫੁਰਨਾ ਹੁੰਦਾ ਉਹ ਫੁਰਨਾ ਉਹਨੂੰ ਸਤਿਗੁਰੂ ਕਰਾਉਂਦਾ, ਕਰਮ ਸੁਕਰਮ ਕਰਾਏ ਆਪੇ। ਜੇ ਚੰਗੇ ਕਰਮ ਕਰਵਾ ਰਿਹਾ ਤੇ ਉਹ ਵੀ ਆਪ ਹੀ ਕਰਵਾ ਲਿਆ, ਜੇ ਮਾੜੇ ਕਰਵਾ ਰਿਹਾ ਤੇ ਉਹ ਵੀ ਆਪ ਹੀ ਕਰਵਾ ਰਿਹਾ। ਗੁਰਬਾਣੀ ਦਾ ਇਹ ਫੈਸਲਾ ਹੈ ਕਰਮ ਸੁਕਰਮ, ਕਰਮ ਚੰਗੇ ਤੇ ਉਸ ਤੋਂ ਵੀ ਚੰਗੇ ਕਰਮ ਜਿਹੜੇ ਆ ਉਹ ਆਪੇ ਕਰਾਉਂਦਾ। ਫੁਰਨਾ ਓਦਾਂ ਦਾ ਹੁੰਦਾ, ਵਸਤੂ ਓਦਾਂ ਦੀ ਪਾਈ ਆ, ਜਿੱਦਾਂ ਦੀ ਵਸਤੂ ਪਾਈ ਆ ਓਦਾਂ ਦੀ ਅਗਲੇ ਵਾਰ ਨਿਕਲਦੀ ਪਾਈ ਆ। ਭਾਂਡੇ ਵਿੱਚ ਵਸਤੂ ਬਣਦੀ ਨਹੀਂ ਹੈ, ਭਾਂਡੇ ਵਿੱਚ ਵਸਤੂ ਪਾਈ ਆ ਤੇ ਉਛਲਦੀ ਆ, ਨਿਕਲਦੀ ਆ, ਪ੍ਰਗਟ ਹੁੰਦੀ ਆ, ਸਾਹਮਣੇ ਆਉਂਦੀ ਆ। ਕਿਆ ਕੋਈ ਕਦੇ ਵੇਚਾਰਾ, ਇਹਦਾ ਆਪਣਾ ਕੋਈ ਚਾਰਾ ਨਹੀਂ ਹੈ। ਤੇ ਇਸ ਤਰ੍ਹਾਂ ਵੀ ਪਾਠ ਆਉਂਦਾ, ਨਾ ਕੋ ਮੂੜ ਨਹੀਂ ਕੋ ਸਿਆਣਾ, ਸੰਸਾਰ ਵਿੱਚ ਕੋਈ ਮੂਰਖ ਵੀ ਨਹੀਂ ਹੈ ਤੇ ਸਿਆਣਾ ਵੀ ਕੋਈ ਨਹੀਂ। ਭਾਂਡਾ ਤੇ ਨਾ ਸਿਆਣਾ ਹੋ ਸਕਦਾ ਆ ਤੇ ਨਾ ਮੂਰਖ ਹੋ ਸਕਦਾ। ਭਾਂਡੇ ਵਿੱਚ ਜੋ ਪਾਇਆ ਨਾ ਉਹਦੀ ਸਿਫਤ ਹੋਣੀ ਆ, ਜੇ ਚੌਲ ਪਾਤੇ ਆ, ਮੋਤੀ ਪਾਤੇ, ਗੁੜ ਪਾਤਾ, ਦਾਲ ਪਾਤੀ ਹੈ, ਜੋ ਭਾਂਡੇ ਵਿੱਚ ਪਾਤਾ, ਘਿਓ ਪਾਤਾ, ਤੇਲ ਪਾਤਾ, ਲੂਣ ਪਾਤਾ, ਮਿਰਚਾਂ ਪਾਤੀਆਂ, ਜੋ ਪਾਤਾ ਆ ਉਹ ਨਿਕਲੇਗਾ ਵਿੱਚੋਂ, ਜਦੋਂ ਵੀ ਕੱਢਿਆ ਜਾਏਗਾ ਉਹ ਹੀ ਨਿਕਲੇਗਾ, ਜਿੱਥੇ ਮੱਖਣ ਪਾਇਆ ਉੱਥੇ ਮੱਖਣ ਨਿਕਲੇਗਾ। ਜੋ ਪਾਵੇ ਭਾਂਡੇ ਵਿੱਚ ਵਸਤੂ ਸਾ ਨਿਕਲੇ, ਕਿਆ ਕੋਈ ਕਰੇ ਵੇਚਾਰਾ, ਜਨ ਨਾਨਕ ਕਹੋ ਹਰ ਬਖਸਿਆ ਹਰ ਭਗਤੀ ਭੰਡਾਰਾ। ਜਿਨ੍ਹਾਂ ਜਿਨ੍ਹਾਂ ਨੂੰ ਆ ਭਗਤੀ ਬਖਸ਼ ਦਿੱਤੀ ਆ ਨਾ ਸਤਿਗੁਰਾਂ ਨੇ, ਉਹ ਭਗਤੀ ਦਾ ਆਨੰਦ ਲੈ ਰਿਹਾ। ਇਹ ਇੱਕ ਸਵਾਦ ਆ, ਇਹ ਇੱਕ ਆਨੰਦ ਆ, ਇਹ ਸੁੱਖ ਆ, ਭਾਗਾਂ ਵਾਲੇ ਜੀ ਆ ਜਿਹੜੇ ਤੁਸੀਂ ਲੈ ਰਹੇ ਆ, ਜਿਨ੍ਹਾਂ ਨੂੰ ਸਤਿਗੁਰਾਂ ਨੇ ਇਸ ਕੰਮ ਲਾ ਦਿੱਤਾ, ਸੁੱਖ ਲੈਣ ਵਾਲੇ ਕੰਮ ਲਾ ਦਿੱਤਾ। ਇੱਥੇ ਆ ਕੇ ਸੁੱਖ ਵਾਲੇ ਥਾਂ ਤੇ ਬੈਠੋ, ਤੁਸੀਂ ਆਰਾਮ ਨਾਲ ਬੈਠੋ, ਲੋਕੀ ਖਪਦੇ ਆ ਤੇ ਉਹਨਾਂ ਨੂੰ ਖੱਪਣ ਦੋ, ਤੁਸੀਂ ਬੈਠੋ ਆਰਾਮ ਨਾਲ। ਜਿਨ੍ਹਾਂ ਤੇ ਇਹ ਵੱਡੀ ਬਖਸ਼ਿਸ਼ ਹੋਈ ਆ, ਭਗਤੀ ਜਿਨ੍ਹਾਂ ਨੂੰ ਦੇ ਦਿੱਤੀ ਆ, ਨਾਮ ਜਿਨ੍ਹਾਂ ਨੂੰ ਦੇ ਦਿੱਤਾ, ਸਤਸੰਗਤ ਵਿੱਚ ਬੈਠਣ ਦਾ ਸੁਭਾਗ ਜਿਨ੍ਹਾਂ ਨੂੰ ਦੇ ਦਿੱਤਾ, ਜਿਨ੍ਹਾਂ ਨੂੰ ਇਹ ਫੁਰਨਾ ਹੋਇਆ, ਜਿਨ੍ਹਾਂ ਨੂੰ ਇਹ ਅਕਲ ਮਿਲੀ ਆ। ਮੈਂ ਕਈ ਵਾਰੀ ਇੱਥੇ ਅਰਜ ਕਰਦਾ ਹੁੰਦਾ, ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਦੇ ਅਨੁਸਾਰ ਇੱਕ ਵਾਰੀ ਸਭ ਕਹੋ ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ। ਮੇਰੇ ਮਨ ਦਾ ਇਸ ਤਰ੍ਹਾਂ ਦਾ ਫੁਰਨਾ ਆਇਆ, ਫੁਰਨਾ ਅੰਦਰੋਂ ਮੈਨੂੰ ਫੁਰਿਆ, ਵਿਚਾਰ ਧਾਰਾ ਬਣੀ ਕਿ ਕਿੰਨਾ ਹੀ ਚਿਰ ਹੋ ਗਿਆ, ਭੁੱਲਾਂ ਤੇ ਰੋਜ਼ ਹੁੰਦੀਆਂ, ਗਲਤੀਆਂ ਤੇ ਰੋਜ਼ ਕਰਦਿਆਂ ਬਖਸ਼ਿਸ਼ ਨਹੀਂ ਮੰਗੀ, ਫੇਰ ਨਾ ਕਿਤੇ ਜਮ ਖਿੱਚੀ ਫਿਰਨ, ਧਰਮਰਾਜ ਖਿੱਚੀ ਫਿਰੇ, ਉਹਦੇ ਦੂਤ ਖਿੱਚੀ ਫਿਰਨ, ਹੋਰ ਜੂਨਾਂ 'ਚ ਜਾਣਾ ਪਵੇ। ਅਤੇ ਸਤਿਗੁਰੂ ਜਗਜੀਤ ਸਿੰਘ ਪਾਤਸ਼ਾਹ ਜੀ ਦਾ ਉਪਦੇਸ਼ ਇਹ ਵਾਲਾ, ਇਹ ਸਤਯੁਗ ਵਿੱਚ ਵੀ ਦੋ ਤਿੰਨ ਵਾਰੀ ਛਪ ਚੁੱਕਿਆ ਹੋਇਆ ਕਿ ਛੇਤੀ ਛੇਤੀ ਆ ਕੇ ਸਤਿਗੁਰਾਂ ਕੋਲੋਂ ਬਖਸ਼ਾ ਲਿਆ ਕਰੋ, ਤੇ ਜਿਹੜੇ ਕਰਮ ਬਖਸ਼ਾਏ ਨਾ ਗਏ ਤੇ ਉਹਨਾਂ ਦੇ ਅਨੁਸਾਰ ਫਿਰ ਕਰਮ ਮਿਲੇਗਾ, ਫਿਰ ਜਨਮ ਮਿਲੇਗਾ, ਤੇ ਉਹ ਭੋਗਣੇ ਪੈਣਗੇ ਜਿਹੜੇ ਬਖਸ਼ਾਏ ਨਾ ਗਏ। ਜਿਨ੍ਹਾਂ ਤੇ ਬਖਸ਼ਿਸ਼ ਨਹੀਂ, ਮੋਹਰ ਨਾ ਲੱਗੀ, ਉਹ ਕਰਮ ਫਿਰ ਭੋਗਣੇ ਪੈਣਗੇ। ਮੇਰੇ ਮਨ ਵਿੱਚ ਜਦੋਂ ਇਹ ਵਿਚਾਰਧਾਰਾ ਚੱਲਿਆ, ਫੁਰਨਾ ਹੋਇਆ, ਇਸ਼ਨਾਨ ਪਾਣੀ ਕੀਤਾ, ਮੈਂ ਹਰੀ ਮੰਦਰ ਆ ਗਿਆ ਤੇ ਇੱਥੇ ਬੈਠ ਕੇ ਮੈਂ ਆਪਣਾ ਹੌਸਲਾ ਇਕੱਠਾ ਕਰਦਾ ਰਿਹਾ ਕਿ ਕਦੋਂ ਮੈਨੂੰ ਹੌਸਲਾ ਮਿਲੇ, ਅੰਦਰੋਂ ਬਲ ਮਿਲੇ, ਤੇ ਮੈਂ ਸਤਿਗੁਰਾਂ ਦੇ ਸਾਹਮਣੇ ਖਲੋਵਾਂ। ਸਤਿਗੁਰੂ ਰਜੀਤ ਸਿੰਘ ਸੱਚੇ ਪਾਤਸ਼ਾਹ ਜੀ ਆਸਣ ਤੇ ਬਿਰਾਜਮਾਨ ਹੋਏ, ਸੰਗਤ ਵੀ ਦਰਸ਼ਨ ਕਰ ਰਹੀ ਸੀ ਸਤਿਗੁਰਾਂ ਦਾ, ਤੇ ਮੇਰੇ ਮਨ ਨੂੰ ਜਦੋਂ ਇਹ ਅੰਦਰੋਂ ਬਲ ਮਿਲਿਆ ਸਤਿਗੁਰਾਂ ਦੀ ਕਿਰਪਾ ਦੇ ਨਾਲ, ਤੇ ਮੈਂ ਸਾਹਮਣੇ ਜਾ ਕੇ ਹੱਥ ਜੋੜ ਕੇ ਅਰਜ਼ੀ ਕਰਤੀ, ਸੱਚੇ ਪਾਤਸ਼ਾਹ ਬਖਸ਼ੋ। ਤੇ ਸੱਚੇ ਪਾਤਸ਼ਾਹ ਹੁਕਮ ਕੀਤਾ, ਜਦੋਂ ਇੱਥੇ ਆਉਣ ਦਾ ਵਿਚਾਰ ਬਣਿਆ ਸੀ ਨਾ, ਇੱਥੇ ਆਉਂਦਾ ਹੀ ਉਹ ਆ ਜਿਹੜੇ ਬਖਸ਼ਿਸ਼ ਮੰਗਦਾ ਹੀ ਉਹ ਆ ਜਿਹਦੇ ਅੰਦਰ ਇਹ ਫੁਰਨਾ ਹੋਏ, ਤੇ ਫੁਰਨਾ ਕੌਣ ਕਰਦਾ? ਜਿਹਦੇ ਤੇ ਕਿਰਪਾ ਹੋਏ, ਬਖਸ਼ਿਸ਼ ਹੋਏ, ਜਿਹਦੇ ਤੇ ਜਿਹਨੂੰ ਸਤਿਗੁਰੂ ਬਖਸ਼ਣਾ ਚਾਹੁੰਦਾ ਹੋਏ, ਜਿਹਨੂੰ ਸਤਿਗੁਰੂ ਇਹ ਸੁੱਖ ਦੇਣਾ ਚਾਹੁੰਦਾ ਹੋਏ, ਉਹਦੇ ਅੰਦਰ ਹੀ ਵਿਚਾਰ ਬਣਦਾ, ਤੇ ਵਿਚਾਰ ਉਹਦੇ ਅੰਦਰ ਬਣਦਾ ਜਿਹਦੇ ਤੇ ਬਖਸ਼ਿਸ਼ ਹੋਵੇ। ਤੇ ਪਾਤਸ਼ਾਹ ਹੁਕਮ ਇੱਥੇ ਜਿਹੜੇ ਆ ਗਏ ਆ ਨਾ, ਇਹਨਾਂ ਸਾਰਿਆਂ ਤੇ ਬਖਸ਼ਿਸ਼ ਆ, ਤਾਂ ਹੀ ਆਏ। ਵਿਚਾਰ ਏਡਾ ਵਧੀਆ ਉਦੋਂ ਬਣਦਾ ਜਦੋਂ ਗੁਰੂ ਕਿਰਪਾ ਕਰੇ, ਤੇ ਜੇ ਗੁਰੂ ਨਾ ਕਿਰਪਾ ਕਰੇ ਤਾਂ ਮੈਂ ਇਹ ਵੀ ਪੜ੍ਹਿਆ ਗੁਰਬਾਣੀ ਚੋਂ ਕਿ ਕੰਮ ਵਿਆਪਕ ਸੁੱਧ ਨਰ, ਨਹੀਂ ਕੋਈ ਕੰਮ ਤੇ ਵਿਹਲਾ ਮਨ ਸ਼ੈਤਾਨ ਦਾ ਘਰ ਹੁੰਦਾ, ਤੇ ਫਿਰ ਇਹਨੂੰ ਕੰਮ ਵਿਆਪਦਾ, ਕੰਮ ਵਿਆਪਦਾ, ਤੇ ਵਿਆਪਦਾ ਕਿਹਨੂੰ? ਇੱਕ ਸੁੱਧ, ਜਿਹਨੂੰ ਸੁੱਧ ਕੋਈ ਨਹੀਂ ਰਹੀ, ਜਿਹਦੀ ਸੁੱਧ ਇਹਨੇ ਵਿਗਾੜ ਦਿੱਤੀ ਆ। ਤੇ ਜੇ ਕਿਤੇ ਇਹਨੂੰ ਕ੍ਰੋਧ ਆ ਜਾਏ ਤੇ ਫਿਰ ਉਹ ਕਹਿੰਦੇ ਆ, ਅੰਧ ਕਰੋ ਦਿਗਵੰਤਨ ਕੋ ਸਤਵੰਤਨ ਕੋ ਬਦਲਾ ਕਰ ਡਾਰੋ। ਜੇ ਕਿਤੇ ਕ੍ਰੋਧ ਆ ਜਾਏ ਤੇ ਉਹ ਕਹਿੰਦਾ, ਮੈਂ ਤੇ ਅੰਨਾ ਹੀ ਕਰ ਦਿੰਦਾ, ਕੰਨਾਂ ਤੋਂ ਬੋਲਾ ਕਰ ਦਿੰਦਾ, ਜਿੰਨਾ ਪੜਿਆ ਖਿਨ ਮਾਹੇ ਵਿਸਾਰੋ, ਜਿੰਨਾ ਪੜਿਆ ਜਿੰਨਾ ਗਿਆਨ ਆ ਉਹ ਸਾਰਾ ਇੱਕ ਪਾਸੇ। ਤੇ ਉਹਨੂੰ ਪੁੱਛਿਆ ਗਿਆ, ਤੂੰ ਏਦਾਂ ਕਿਉਂ ਕਰਦਾ? ਕਹਿੰਦਾ, ਹੁੰਦਾ ਤੇ ਸਾਰਾ ਕੁਛ ਸਰੀਰ ਦੇ ਵਿੱਚ ਹੀ ਆ, ਪਰ ਜਿੱਥੇ ਅਕਲ ਆ ਨਾ, ਅਕਲ ਦੇ ਉੱਤੇ ਮੈਂ ਜਾ ਕੇ ਬਹਿ ਜਾਂਦਾ ਆ, ਇਹਦੇ ਦਿਮਾਗ ਵਿੱਚ ਮੈਂ ਬਹਿ ਜਾਂਦਾ, ਫਿਰ ਮੈਂ ਹੀ ਵੇਖਦਾ ਆ, ਮੈਂ ਹੀ ਸੁਣਦਾ ਆ, ਤੇ ਮੈਂ ਹੀ ਬੋਲਦਾ ਆ, ਤੇ ਮੈਂ ਹੀ ਜੋ ਚਾਹਵਾਂ ਉਹ ਹੁੰਦਾ। ਕ੍ਰੋਧ ਏਡਾ ਬਦਲੀ ਬਲੀ ਆ ਕਿ ਇਹ ਦਿਮਾਗ ਦੇ ਉੱਤੇ ਜਾ ਕੇ ਬਹਿ ਜਾਂਦਾ, ਅਕਲ ਸਾਡੇ ਸਰੀਰ ਦਾ ਸਟੇਰਿੰਗ ਇਹ ਫੜ ਲੈਂਦਾ, ਇਹ ਗੱਡੀ ਦੇ ਇਹ ਬਹਿ ਜਾਂਦਾ। ਉਸ ਵੇਲੇ ਸਾਡੀ ਪੜ੍ਹਾਈ, ਸਾਡੀ ਅਕਲ, ਉਹ ਇੱਕ ਪਾਸੇ, ਸਾਰਾ ਕੁਛ ਇੱਕ ਪਾਸੇ, ਸਰੀਰ ਵਿੱਚ ਇਹ ਪੂਰਾ ਇੰਨੇ ਪ੍ਰਬਲ ਸ਼ਕਤੀ ਵਿੱਚ ਹੋ ਜਾਂਦਾ ਕਿ ਜੋ ਇਹ ਚਾਹੁੰਦਾ ਫਿਰ ਉਹ ਹੀ ਹੁੰਦਾ। ਫਿਰ ਭਾਵੇਂ ਘਰੇ ਅੱਗੇ ਘਰ ਵਾਲੀ ਵੀ ਆ ਜਾਏ ਕਿ ਕਿਉਂ ਬੱਚੇ ਨੂੰ ਮਾਰਦਿਆਂ, ਤੇ ਉਹਨੂੰ ਵੀ ਮਾਰੇਗਾ, ਮਾਂ ਆ ਜਾਏ ਤੇ ਉਹਨੂੰ ਵੀ ਘੂਰੇਗਾ, ਕਿਹੜਾ ਮਰਜ਼ੀ ਆ ਜਾਏ ਫਿਰ ਕਿਸੇ ਨੂੰ ਮਾਫ਼ ਨਹੀਂ ਕਰਦਾ, ਕੋਈ ਸੰਤ ਸਾਧੂ ਵੀ ਆ ਜਾਏ ਫਿਰ ਉਹਨੂੰ ਵੀ ਨਹੀਂ ਮਾਫ਼ ਕਰਦਾ। ਕ੍ਰੋਧ, ਕ੍ਰੋਧ ਪ੍ਰਧਾਨ ਮਹਾ ਬੜੇ ਦੁੰਦਰ, ਕ੍ਰੋਧ ਚੰਡਾਲ, ਜਿਸ ਤਿਸ ਪਾਸ ਦਵਾਸ ਨਾ ਪਿੱਟੀਏ, ਜਿਸ ਅੰਦਰ ਕ੍ਰੋਧ ਚੰਡਾਲ। ਇਹ ਦੋਨੋਂ ਬਹੁਤ ਵੱਡੇ ਨੇ ਤੇ ਦੋਨੋਂ ਹੀ ਕੁਰਾਏ ਪਾ ਦੇਣ ਵਾਲੇ ਨੇ, ਦੋਨੋਂ ਹੀ ਸਰੀਰ ਦੀ ਸੱਤਿਆ ਨੂੰ ਨਾਸ਼ ਕਰ ਦੇਣ ਵਾਲੇ ਨੇ। ਤੇ ਸੱਚੇ ਪਾਤਸ਼ਾਹ ਹੁਕਮ ਕੀਤਾ ਜਦੋਂ ਬੰਦਾ ਵਿਹਲਾ ਹੋਏ ਨਾ ਤੇ ਫਿਰ ਇਹ ਖੁੱਲੇ ਬੂਹੇ ਚ ਫਿਰ ਇਹ ਆ ਜਾਂਦੇ ਅੰਦਰ, ਚਲੋ ਹੁਣ ਵਿਹਲਾ ਹੀ ਆ ਤੇ ਚਲੋ ਆਪਾਂ ਇਹ ਸਰੀਰ ਦਾ ਅੰਮ੍ਰਿਤ ਆਪਾਂ ਲੁੱਟਦੇ ਹਾਂ, ਆਪਾਂ ਫਾਇਦਾ ਲੈਂਦੇ ਹਾਂ। ਇਹ ਫਿਰ ਅੰਦਰ ਆ ਕੇ ਵੜ ਜਾਂਦੇ ਆ। ਜਦੋਂ ਗੁਰੂ ਦੀ ਥੋੜੀ ਜਿਹੀ ਕਿਰਪਾ ਪਿੱਛੇ ਹੋਵੇ, ਹੱਥ ਪਿੱਛੇ ਹੋਵੇ, ਤੇ ਫਿਰ ਇਹ ਅੰਦਰ ਵੜ ਜਾਂਦੇ ਆ। ਵਿਹਲੇ ਬੰਦੇ ਕੀ ਕਰਦੇ ਆ ਫਿਰ, ਹੋਰ ਨੇ ਕੁਛ? ਤੇ ਇਹੀ ਗੱਲਾਂ ਸੀ, ਜਾਂ ਕਿਸੇ ਦੀ ਜਿੰਦਿਆ, ਜਾਂ ਕਿਸੇ ਦੀ ਚੁਗਲੀ, ਤੇ ਜਾਂ ਫਿਰ ਕਿਸੇ ਵਾਸਤੇ ਮਾੜਾ ਸੋਚੀ ਜਾਣਾ। ਸਤਿਗੁਰ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ ਪਾਤਸ਼ਾਹ ਜੀ ਹੁਕਮ ਕੀਤਾ, ਕਾਮ ਕ੍ਰੋਧ ਸੰਗਤ ਦੁਰ ਜਾਨ ਕੀ, ਇਹਨਾਂ ਤੋਂ ਦਿਨੇ ਤੇ ਰਾਤ ਜਦੋਂ ਵੀ ਇਹ ਨੇੜੇ ਆਉਂਦੇ ਹੋਣ ਤੇ ਇਹਨਾਂ ਤੋਂ ਦੂਰ ਭੱਜੋ। ਕਾਮ ਕ੍ਰੋਧ ਸੰਗਤ ਦੁਰ ਜਾਨ ਕੀ ਤਾਂ ਤੇ ਅਹਿਨਸ ਭਾਗੋ, ਭੱਜ ਜਾਓ ਇਹਨਾਂ ਕੋਲੋਂ। ਤੇ ਸਪਾਸ ਦੁਆਸ ਨਾ ਪਿੱਟੀ ਹੈ ਜਿਸ ਅੰਦਰ ਕ੍ਰੋਧ ਚੰਡਾਲ, ਉੱਥੋਂ ਦੂਰ ਹੋ ਜਾਓ। ਤੇ ਇਹ ਆਉਂਦੇ ਉੱਥੇ ਹੀ ਆ ਜਿੱਥੇ ਭਗਤੀ ਨਹੀਂ ਰਹੀ, ਜਿੱਥੇ ਇਹ ਵਿਚਾਰ ਨਹੀਂ ਰਿਹਾ, ਜਿੱਥੇ ਵਿਹਲਾਪਣ ਆ ਗਿਆ, ਉੱਥੇ ਫਿਰ ਇਹ ਆ ਜਾਂਦੇ ਆ। ਜਪ ਦਾ ਵਧਾ ਨਾਸ ਕਰਦੇ, ਜਿੰਨਾ ਪਹਿਲਾਂ ਜਪਿਆ ਤਾਂ ਜਪ ਤਪ ਹੋਇਆ ਹੁੰਦਾ ਉਹਦਾ ਸਭ ਦਾ ਨਾਸ ਕਰ ਦਿੰਦੇ। ਹੇ ਕਾਮੰ ਨਰਕ ਬਿਸਰਾਮੰ ਬਹੁਜੋਨੀ ਪਰਮਾਵਣਾ ਚਿਤ ਹਰਣੰ ਤੈ ਲੋਕ ਗਮੰ ਜਪ ਤਪ ਸੀਲ ਵਿਦਾਰਨਾ, ਸਾਰਾ ਨਾਸ ਕਰਕੇ ਰੱਖ ਦਿੰਦੇ। ਕਿੰਨਾ ਸੁੱਚਾ ਭਾਂਡਾ ਹੋਵੇ ਉਹਦੇ ਤੇ ਗੰਦਗੀ ਦੀਆਂ ਛਿੱਟਾਂ ਪੈ ਜਾਣ ਤੇ ਪਲੀਤ ਤੇ ਹੋ ਹੀ ਜਾਣਾ ਹੁੰਦਾ। ਕੁਛ ਭਾਂਡੇ ਉਹ ਮਾਂਜਿਆ ਸੁੱਚੇ ਹੁੰਦੇ ਆ, ਕੁਛ ਭਾਂਡੇ ਧੋਤਿਆਂ ਵੀ ਸੁੱਚੇ ਹੋ ਜਾਂਦੇ ਆ, ਤੇ ਕੁਛ ਭਾਂਡੇ ਇਸ ਤਰ੍ਹਾਂ ਹੁੰਦੇ ਆ ਕਿ ਉਹ ਅੱਗ ਚ ਪਾਇਆ ਸੁੱਚੇ ਹੁੰਦੇ ਆ। ਕੁਛ ਐਸੇ ਭਾਂਡੇ ਆ ਉਹ ਨਾ ਮਾਂਜਿਆ ਸੁੱਚੇ ਹੁੰਦੇ, ਨਾ ਧੋਤਿਆਂ ਸੁੱਚੇ ਹੁੰਦੇ, ਨਾ ਅੱਗ ਚ ਪਾਏ ਸੁੱਚੇ ਹੁੰਦੇ, ਸੁੱਚੇ ਹੁੰਦੇ ਹੀ ਨਹੀਂ। ਕਈ ਜਨਮ ਨਹੀਂ ਸੁੱਚੇ ਹੁੰਦੇ, ਇੰਨੇ ਜ਼ਿਆਦਾ ਪਲੀਤ ਹੋ ਜਾਂਦੇ। ਕਈ ਜਨਮ ਸੁੱਚੇ ਹੁੰਦੇ ਹੀ ਨਹੀਂ, ਉਹਨਾਂ ਨੂੰ ਕਈ ਜਨਮ ਲੱਗ ਜਾਂਦੇ ਸੁੱਚੇ ਹੋਣ ਵਿੱਚ। ਸਤਿਗੁਰੂ ਦੀ ਕਿਰਪਾ ਕਰੇ ਤੇ ਉਹਨਾਂ ਨੂੰ ਸਪਰਸ਼ ਕਰਦੇ ਤੇ ਸੁੱਚੇ ਹੋ ਜਾਣ ਤੇ ਹੋ ਜਾਣ, ਨਹੀਂ ਤੇ ਸੁੱਚੇ ਨਹੀਂ ਹੁੰਦੇ ਐਸੇ ਭਾਂਡੇ। ਸੁੱਚੇ ਭਾਂਡੇ ਸੱਚ ਸਮਾਵੇ, ਸੁੱਚੇ ਭਾਂਡੇ ਵਿੱਚ ਸੱਚ ਸਮਾਉਂਦਾ ਤੇ ਜਦੋਂ ਇਹ ਉਸ ਭਾਂਡੇ ਨੂੰ ਜੂਠਾ ਕਰਦੇ ਆ ਤੇ ਸੱਚ ਉੱਥੋਂ ਨਿਕਲ ਜਾਂਦਾ। ਮੈਂ ਅਰਜ਼ ਇਹ ਕਰ ਰਿਹਾ ਸੀ ਕਿ ਸਤਿਗੁਰ ਸੱਚੇ ਪਾਤਸ਼ਾਹ ਬਖਸ਼ਿਸ਼ ਕੀਤੀ ਆ ਤੇ ਤਾਂ ਇੰਨੇ ਕੁ ਜੀਆਂ ਨੂੰ ਉਹਨਾਂ ਨੇ ਪ੍ਰੇਰਿਆ ਤੇ ਇੰਨੇ ਕੁ ਜੀ ਇੱਥੇ ਆ ਕੇ ਇਹ ਜਿਹੜਾ ਸੁੱਖ ਆ ਨਾਮ ਜਪਣ ਦਾ, ਸਾਧ ਸੰਗਤ ਵਿੱਚ ਬੈਠਣ ਦਾ, ਦਰਸ਼ਨ ਕਰਨ ਦਾ, ਹਰ ਦਾ ਸੁਣਨ ਦਾ, ਇਹ ਲੈ ਰਹੇ ਆ। ਤੇ ਲੈ ਕੌਣ ਰਹੇ ਆ? ਜਿਨ੍ਹਾਂ ਨੂੰ ਗੁਰੂ ਲੈ ਆਇਆ, ਆਪੇ ਹੀ ਸੰਗਤ ਸੱਦ ਬਹਾਲੇ, ਆਪੇ ਹੀ ਵਿਦਾ ਕਰਾਵੇ। ਜਿਨ੍ਹਾਂ ਨੂੰ ਆਪੇ ਲੈ ਆਉਂਦਾ ਉਹਨੇ ਆ ਜਾਂਦੇ, ਜਿਨ੍ਹਾਂ ਨੂੰ ਅੰਦਰੋਂ ਪ੍ਰੇਰਦਾ ਉਹਨੇ ਆ ਜਾਂਦੇ, ਜਿਨ੍ਹਾਂ ਨੂੰ ਨਹੀਂ ਇਹ ਪ੍ਰੇਰਨਾ ਹੁੰਦੀ, ਨਹੀਂ ਫੁਰਨਾ ਹੁੰਦਾ, ਉਹ ਨਹੀਂ ਆਉਂਦੇ। ਤੇ ਮੈਂ ਗੁਰਬਾਣੀ ਦਾ ਸ਼ਬਦ ਇਹ ਪੜਿਆ ਸੀ ਕਿ ਮੈਂ ਨਾ ਹੀ, ਇਹ ਜੇ ਅੰਦਰੋਂ ਨਿਕਲ ਜਾਏ ਤੇ ਫਿਰ ਦੂਜੀ ਚੀਜ਼ ਆਉਂਦੀ ਆ। ਸਤਿਗੁਰੂ ਜਗਜੀਤ ਸਿੰਘ ਪਾਤਸ਼ਾਹ ਜੀ ਬਚਨ ਕਰਦੇ ਹੁੰਦੇ ਸੀ, ਜਿਹੜੇ ਭਾਂਡੇ 'ਚ ਮਿੱਟੀ ਹੋਏ ਨਾ ਉਹ ਮਿੱਟੀ ਕੱਢ ਕੇ ਉਹਨੂੰ ਧੋਤਾ ਜਾਏ ਤੇ ਫਿਰ ਉਹਦੇ 'ਚ ਘਿਓ ਪੈ ਸਕਦਾ, ਫਿਰ ਉਹਦੇ ਵਿੱਚ ਘਿਓ ਪੈ ਸਕਦਾ। ਅੰਦਰੋਂ ਜੇ ਮੈਂ ਨਿਕਲ ਜਾਏ ਨਾ ਤੇ ਫਿਰ ਇਹਦੇ ਵਿੱਚ ਹੋਰ ਬੜਾ ਕੁਛ ਪਾਇਆ ਜਾ ਸਕਦਾ। ਮੈਂ ਜਾਂ ਹੋ ਮੈਂ, ਹੋ ਮੈਂ, ਇਹ ਦੋਨੋਂ ਇੱਕੋ ਹੀ ਗੱਲਾਂ ਨੇ। ਤੇ ਸਤਿਗੁਰ ਸੱਚੇ ਪਾਤਸ਼ਾਹ ਨੇ ਆਸਾ ਦੀ ਵਾਰ ਦੇ 7ਵੇਂ ਸਲੋਕ ਤੇ ਇਹਦਾ ਉਚਾਰਨ ਕੀਤਾ, ਹਉਮੈ ਨਾਵੈ ਨਾਲ ਵਿਰੋਧ ਹੈ। ਇਹਨਾਂ ਦਾ ਬੜਾ ਭਾਰੀ ਵਿਰੋਧ ਹੈ ਆਪਸ ਮੇਂ। ਜਿੱਥੇ ਹਉਮੈ ਆ ਗਈ ਨਾ ਕਿ ਮੈਂ ਸੋਧ ਰੱਖਦਾ, ਮੈਂ ਨਾਮ ਜਪਦਾ, ਮੈਂ ਇਸ਼ਨਾਨ ਕਰਦਾ, ਮੈਂ ਸੰਗਤ ਵਿੱਚ ਜਾਂਦਾ, ਉੱਥੇ ਅੰਦਰ ਨਾਮ ਨਹੀਂ ਵੱਸ ਸਕਦਾ, ਨਾਮ ਦਾ ਸਵਾਦ ਨਹੀਂ ਆ ਸਕਦਾ। ਕੱਲ ਉਪਦੇਸ਼ ਸੁਣਦਿਆਂ ਬਚਨ ਆਇਆ ਸੀ ਸੱਚੇ ਪਾਤਸ਼ਾਹ ਜੀ ਦਾ ਕਿ ਸਾਡੇ ਇੱਥੇ ਇੱਕ ਅਨਾਬ ਦਾ ਬੂਟਾ ਸੀ, ਉਹਦੇ ਬੇਰੀ ਦੇ ਪੱਤੇ ਥੋੜੇ ਗੋਲ ਹੁੰਦੇ, ਉਹਦੇ ਥੋੜੇ ਲੰਬੇ ਹੁੰਦੇ ਆ, ਤੇ ਬੇਰ ਵਰਗੇ ਉਹਨੂੰ ਛੋਟੇ ਛੋਟੇ ਲਾਲ ਰੰਗ ਦੇ ਫਲ ਪੱਕ ਕੇ ਲਾਲ ਹੋ ਜਾਂਦੇ, ਉਹ ਲੱਗਦੇ ਅਨਾਬ। ਆਮ ਵੈਦਿਕ ਲੋਕ ਉਹਨਾਂ ਨੂੰ ਵਰਤਦੇ ਆ ਜੜੀਆਂ ਬੂਟੀਆਂ ਵਾਲੇ। ਉਹਦਾ ਪੱਤਾ ਜਾਂ ਉਹਦਾ ਫਲ ਮੂੰਹ ਚ ਪਾ ਕੇ ਚਬਾਇਆ ਜਾਵੇ ਤੇ ਜ਼ਬਾਨ ਦੀ ਤਸੀਰ ਏਦਾਂ ਦੀ ਹੋ ਜਾਂਦੀ ਆ ਕਿ ਜੇ ਮੁੜ ਕੇ ਖੰਡ ਵੀ ਮੂੰਹ ਚ ਪਾਈਏ ਤੇ ਏਦਾਂ ਲੱਗਦਾ ਜਿਵੇਂ ਰੇਤਾ ਖਾ ਰਹੇ ਹਾਂ। ਉਹਦਾ ਸਵਾਦ ਨਹੀਂ ਆ ਰਿਹਾ, ਸਗੋਂ ਏਦਾਂ ਦਾ ਲੱਗਦਾ ਕਿ ਰੇਤਾ ਹੀ ਖਰੇ ਖਾ ਰਹੇ ਹਾਂ। ਇੱਕੋ ਚੀਜ਼ ਨੇ ਇੰਨਾ ਸਵਾਦ ਜ਼ਬਾਨ ਦਾ ਬਦਲ ਦਿੱਤਾ, ਸਵਾਦ ਦੀ ਦੀਵਾਨ ਦੀ ਤਸੀਰ ਬਦਲ ਦਿੱਤੀ ਆ। ਤੇ ਸਤਿਗੁਰੂ ਸੱਚੇ ਪਾਤਸ਼ਾਹ ਹੁਕਮ ਕੀਤਾ, ਜਿੰਨਾ ਚਿਰ ਹਉਮੈ ਅੰਦਰ ਰਹੇਗੀ ਨਾ ਉਹਨਾਂ ਚਿਰ ਭਜਨ ਵੀ ਫਿੱਕਾ ਫਿੱਕਾ ਹੀ ਲੱਗੇਗਾ। ਸਤਿਗੁਰਾਂ ਦੀਆਂ ਸਾਖੀਆਂ, ਸਤਿਗੁਰਾਂ ਦੀ ਬਾਣੀ, ਧਰਮ ਕਰਮ ਜਿੰਨੇ ਆ ਇਹ ਸਾਰੇ ਫਿੱਕੇ ਫਿੱਕੇ ਲੱਗਣਗੇ। ਤੇ ਜੇ ਇਹਨਾਂ ਦਾ ਹੀ ਪਰਿਵਾਰ ਆ, ਇਹਨਾਂ ਦੇ ਪਰਿਵਾਰ ਵੱਧਦੇ ਰਹੇ ਅੰਦਰ, ਜੇ ਇਹਨਾਂ ਹੀ ਚੀਜ਼ਾਂ ਦੇ ਕੁਬਰਤੀਆਂ ਦੇ ਅੰਦਰ ਪਰਿਵਾਰ ਜੀ ਵੱਧਦੇ ਰਹੇ, ਜਿੱਥੇ ਇੱਕ ਜੀ ਰਹਿੰਦਾ ਉੱਥੇ ਹੌਲੀ ਹੌਲੀ ਵੱਧਦਾ ਰਹਿੰਦਾ। ਜੇ ਇਹ ਵੱਧਦੇ ਰਹੇ, ਜੇ ਇਹ ਚੀਜ਼ਾਂ ਹੀ ਅੰਦਰ ਵੱਧਦੀਆਂ ਰਹੀਆਂ ਨਾ, ਤੇ ਫਿਰ ਬਹੁਤ ਦੂਰ ਚਲ ਜਾਏਗਾ, ਫਿਰ ਜਿਹੜਾ ਬੰਦਾ ਕੁਛ ਨਹੀਂ ਬਣ ਸਕਦਾ ਉਹ ਕੀ ਬਣੇਗਾ, ਉਹ ਫਿਰ ਤਰਕਵਾਦੀ ਹੋ ਜਾਏਗਾ, ਤਰਕਵਾਦੀ। ਸਤਿਗੁਰੂ ਪ੍ਰਤਾਪ ਸਿੰਘ ਜੀ ਇੱਕ ਵਚਨ ਕਰਦਿਆਂ ਹੁਕਮ ਕੀਤਾ, ਅਸੀਂ ਹੁਣ ਏਦਾਂ ਦੇ ਹੋ ਗਏ ਹਾਂ ਕਾਗਜ਼ ਦੀਆਂ ਮੂਰਤੀਆਂ, ਕਾਗਜ਼ ਦੇ ਫੁੱਲ। ਕਾਗਜ਼ ਦੇ ਫੁੱਲ ਚੋਂ ਖੁਸ਼ਬੂ ਨਹੀਂ ਆਉਂਦੀ, ਜ਼ਮੀਨ 'ਚ ਉੱਗਿਆ ਹੋਵੇ ਫੁੱਲ ਤਾਂ ਕੁਛ ਨਾ ਕੁਛ ਖੁਸ਼ਬੂ ਜ਼ਰੂਰ ਹੁੰਦੀ ਆ, ਭੌਰੇ ਤਿੱਤਲੀਆਂ ਹੋਰ ਜਾਨਵਰ ਜਿਹੜੇ ਉਹਦੇ 'ਤੇ ਆ ਕੇ ਮੰਡਰਾਉਂਦੇ। ਅਤੇ ਕਾਗਜ਼ ਦਾ ਫੁੱਲ ਬਣਾਇਆ ਜਾਵੇ ਉਹਦੇ 'ਤੇ ਖੁਸ਼ਬੂ ਨਹੀਂ ਆਉਂਦੀ, ਅੰਦਰ ਜਪ ਤਪ ਅਤੇ ਗੁਰੂ ਦੀ ਗੱਲ ਸ਼ਰਧਾ ਤੋਂ ਹੀਣੇ ਹੋ ਕੇ ਕਰਦੇ ਹਾਂ ਅਤੇ ਅੰਦਰ ਖੁਸ਼ਬੂ ਨਹੀਂ ਰਹੀ, ਇੱਦਾਂ ਦੇ ਹੋ ਗਏ ਹਾਂ। ਅਤੇ ਫਿਰ ਸੱਚੇ ਪਾਤਸ਼ਾਹ ਜੀ ਬਚਨ ਕੀਤਾ, ਅਸੀਂ ਤਰਕਵਾਦੀ ਹੋ ਗਏ ਹਾਂ। ਤਰਕ ਜਦੋਂ ਕੋਈ ਕਿੱਦਾਂ ਬਚਨ ਕੀਤਾ ਸੱਚੇ ਪਾਤਸ਼ਾਹ ਜੀ, ਕਿ ਜਦੋਂ ਕੋਈ ਵੀ ਧਰਮ ਕਰਮ ਕਰਦਾ ਅਤੇ ਅਸੀਂ ਫਿਰ ਉਹਦੇ ਵਿੱਚ ਉਹ ਤਰੇੜਾਂ ਭਾਲਦੇ ਹਾਂ, ਉਹਦੀਆਂ ਗਲਤੀਆਂ, ਚੰਗਾ ਕੀ ਕਰ ਰਿਹਾ ਉਹ ਨਹੀਂ ਵੇਖਦੇ, ਉਹਦੇ ਕੋਲ ਚੰਗਾ ਗੁਰੂ ਕੀ ਕਰਵਾ ਰਿਹਾ ਇਹ ਵੀ ਨਹੀਂ ਵੇਖਦੇ, ਉਹਦੇ ਵਿੱਚ ਕਮੀਆਂ ਕੀ ਆ ਬਸ ਕਮੀਆਂ ਵੇਖਦੇ ਹਾਂ, ਗੰਦਗੀ ਕਿੱਥੇ ਆ ਉਹ ਵੇਖਣੀ ਆ। ਗੰਦਗੀ ਖਾਣ ਵਾਲਾ ਸੂਰ, ਗੰਦਗੀ ਖਾਣ ਵਾਲੇ ਕੂਕਰ, ਹੋਰ ਇੱਦਾਂ ਦੇ ਜਾਨਵਰ ਜਿਹੜੇ ਗੰਦਗੀ ਖਾਣ ਵਾਲੇ ਆ ਉਹ ਕਿੱਥੇ ਜਾਣਗੇ? ਕਹਿੰਦੇ ਜਿੱਥੇ ਡਿੱਠਾ ਮ੍ਰਿਤਕੋ ਇਲ ਬੈਠੀ ਆ। ਇਹ ਕੜਾਬ ਸ਼ਬਦ ਬਣਿਆ, ਖੀਰਾ ਬਣਿਆ, ਲੱਡੂ ਜਲੇਬੀਆਂ ਹੋਰ ਪਦਾਰਥ ਦੁਨੀਆਂ ਤੇ ਬਣੇ, ਇੰਨੇ ਫਲ ਸੰਸਾਰ ਦੇ ਦਰਖਤਾਂ ਨੂੰ ਲੱਗੇ ਹੋਏ, ਇਲ ਉੱਥੇ ਨਹੀਂ ਆ ਕੇ ਫਲ ਖਾਂਦੀ, ਜਿੱਥੇ ਮਰਿਆ ਪਿਆ ਜਾਨਵਰ ਮੁਰਦਾ ਪਿਆ ਨਾ ਇਲ ਉੱਥੇ ਹੀ ਜਾ ਕੇ ਬੈਠੇਗੀ, ਉੱਤੇ ਉੱਡਦੀ ਰਹੇਗੀ, ਉੱਡਦੀ ਉੱਡਦੀ ਵੇਖਦੀ ਰਹੇਗੀ, ਨਿਗਾਹ ਉਹਦੀ ਬੜੀ ਤੇਜ਼ ਹੁੰਦੀ, ਪਰ ਜਿੱਥੇ ਗੰਦਗੀ ਹੋਏ ਉੱਥੇ ਜਾ ਕੇ ਬੈਠੇਗੀ, ਹੱਸੇਗੀ, ਖਾਏਗੀ, ਸੁੱਖ ਲਏਗੀ। ਇੱਥੇ ਵੀ ਆ ਕੇ ਕਈਆਂ ਦੇ ਏਦਾਂ ਦੇ ਮਨ ਬਣ ਜਾਂਦੇ ਆ ਕਿ ਉਹ ਵਿੱਚੋਂ ਕਮੀਆਂ ਭਾਲਦੇ ਆ, ਤਰੇੜਾਂ ਭਾਲਦੇ ਆ, ਗਲਤੀਆਂ ਭਾਲਦੇ ਆ ਕਿ ਇਹਦੇ ਵਿੱਚ ਕੀ ਗਲਤੀ ਆ। ਜਿਹੜਾ ਫੁੱਲ ਖੁਸ਼ਬੂ ਛੱਡ ਰਿਹਾ ਉਹ ਨਹੀਂ ਲੈ ਰਹੇ, ਫੁੱਲ ਜਿਹੜਾ ਖੁਸ਼ਬੂ ਛੱਡ ਰਿਹਾ ਕਹਿੰਦੇ ਕਿੱਦਾਂ ਦੇ ਹੋ ਗਏ? ਕਹਿੰਦੇ ਡੱਡੂ ਵਰਗੇ ਹੋ ਗਏ। ਡੱਡੂ ਪਾਣੀ ਵਿੱਚ ਰਹਿੰਦਾ, ਪਾਣੀ ਦੇ ਵਿੱਚੋਂ ਕਮਲ ਦਾ ਫੁੱਲ ਪੈਦਾ ਹੋ ਗਿਆ, ਥੱਲੇ ਜੜ੍ਹਾਂ ਤਾਂ ਉਹਦੀ ਗੰਦਗੀ ਦੇ ਵਿੱਚ ਹੀ ਆ, ਥੱਲੇ ਚਿੱਕੜ ਵਿੱਚ ਗੰਦਗੀ 'ਚ ਜੜ੍ਹਾਂ ਨੇ ਉਹਦੀਆਂ, ਅਤੇ ਉਹ ਜਦੋਂ ਪਾਣੀ ਤੋਂ ਬਾਹਰ ਆਉਂਦਾ ਅਤੇ ਇੱਥੇ ਆ ਕੇ ਫੁੱਲ ਖਿਲਦਾ, ਬੜਾ ਸੋਹਣਾ, ਬੜਾ ਸੋਹਣਾ ਕਮੀ ਦਾ ਕਮਲ ਦਾ ਫੁੱਲ, ਅਤੇ ਉਹ ਭੌਰੇ ਆ ਕੇ ਉਹਦੇ 'ਤੇ ਮੰਡਰਾਉਂਦੇ ਨੇ, ਤਿੱਤਲੀਆਂ ਮੰਡਰਾਉਂਦੀਆਂ ਨੇ, ਸਵੇਰੇ ਸਵੇਰੇ ਲੋਕ ਆ ਕੇ ਉਹਨੂੰ ਵੇਖਦੇ ਨੇ, ਬੜਾ ਚੰਗਾ ਲੱਗਦਾ। ਪਰ ਉਹ ਜਿਹੜਾ ਡੱਡੂ ਹੁੰਦਾ ਉਹ ਪਾਣੀ 'ਚ ਰਹਿੰਦਾ, ਚਿੱਕੜ ਵਿੱਚ ਰਹਿੰਦਾ, ਪਖਸ ਸਿਬਾਲ, ਉਹਦੇ ਜੜ੍ਹਾਂ ਦੇ ਵਿੱਚੋਂ ਉਹ ਸਿਬਾਲ ਗੰਦਗੀ ਖਾਂਦਾ, ਉਹਦੇ ਵਿੱਚ ਬਹਿੰਦਾ, ਉੱਥੇ ਲੁਕਦਾ, ਉਹਦੀਆਂ ਜੜ੍ਹਾਂ ਵਿੱਚ ਜਿਹੜੀ ਲਿਬੜੀਆਂ ਬਹੁਤ ਗੰਦਗੀ ਵਾਲੀਆਂ ਨੇ ਉਹਦੇ ਵਿੱਚ ਜੜ ਕੇ ਵੜ ਕੇ ਉੱਥੇ ਹੀ ਬਹਿੰਦਾ, ਉੱਥੇ ਹੀ ਖਾਂਦਾ, ਉੱਥੇ ਖੁਸ਼ ਰਹਿੰਦਾ। ਅਤੇ ਕਮਲ ਕੀ ਸਾਰਨਾ ਮੂਲ ਜਾਣੀ, ਉਹਨੂੰ ਕਮਲ ਦੇ ਬਾਰੇ, ਉਹਦੇ ਫੁੱਲ ਬਾਰੇ, ਉਹਦੀ ਖੁਸ਼ਬੂ ਬਾਰੇ, ਉਹਦੀ ਸੁੰਦਰਤਾ ਬਾਰੇ ਕੋਈ ਪਤਾ ਨਹੀਂ ਹੁੰਦਾ, ਅਤੇ ਉਹਦੇ ਨਾਲ ਉਹਨੂੰ ਪਿਆਰ ਵੀ ਨਹੀਂ ਹੁੰਦਾ, ਅਤੇ ਉਹਨੂੰ ਚੰਗਾ ਵੀ ਨਹੀਂ ਲੱਗਦਾ। ਉਹ ਗੰਦਗੀ ਦੇ ਵਿੱਚ ਜਿਹੜੇ ਕੀੜੇ ਆ ਕੇ ਲੁਕਦੇ ਆ ਉਹਨਾਂ ਨੂੰ ਖਾਂਦਾ, ਉੱਥੇ ਉਹਦਾ ਪਿਆਰ ਰਹਿੰਦਾ। ਭਖਸ ਸਿਬਾਲ ਬਸਸ ਨਿਰਮਲ ਜਲ, ਖਾਂਦਾ ਗੰਦਗੀ ਆ ਪਰ ਰਹਿੰਦਾ ਚੰਗੀ ਥਾਂ 'ਤੇ ਆ, ਚੰਗੇ ਪਾਣੀ ਵਿੱਚ ਰਹਿੰਦਾ, ਨਿਰਮਲ ਜਲ ਵਿੱਚ ਰਹਿੰਦਾ। ਨਿਰਮਲ ਜਲ ਕੀ ਆ? ਸੰਗਤ, ਸਾਧ ਸੰਗਤ, ਸੰਗਤ ਵਿੱਚ ਰਹਿ ਕੇ ਵੀ ਕਈਆਂ ਦੇ ਮਨ ਇੱਦਾਂ ਦੇ ਹੋ ਗਿਆ ਕਿ ਇੱਥੋਂ ਅਗਲੇ ਦੀ ਗਲਤੀ ਫੜਨੀ ਆ, ਅਗਲੇ ਦੇ ਨਾਲ ਸਾਂਝ ਇੱਦਾਂ ਦੀ ਕਰਨੀ ਆ, ਜੇ ਕੋਈ ਨਸ਼ਾ ਖਾਂਦਾ ਤਾਂ ਉਹਦੇ ਨਾਲ ਸਾਂਝ ਕਰ ਲੈਣੀ, ਜੇ ਕੋਈ ਚੋਰੀ ਕਰਦਾ ਤਾਂ ਉਹਦੇ ਨਾਲ ਸਾਂਝ ਕਰਨੀ, ਜੇ ਕੋਈ ਨਿੰਦਿਆ ਕਰਦਾ ਤਾਂ ਉਹਦੇ ਨਾਲ ਸਾਂਝ ਕਰ ਲੈਣੀ ਆ। ਅਤੇ ਸਤਿਗੁਰ ਸੱਚੇ ਪਾਤਸ਼ਾਹ ਬਖਸ਼ਿਸ਼ ਕਰਕੇ ਬਚਨ ਕੀਤਾ, ਜਿਹੜਾ ਬੰਦਾ ਕੁਛ ਨਹੀਂ ਬਣ ਸਕਦਾ ਉਹ ਨਿੰਦਕ ਬਣ ਜਾਏਗਾ, ਜੰਤਰਕਵਾਦੀ ਬਣ ਜਾਏਗਾ। ਇੱਥੇ ਰਹਿ ਕੇ ਘਰਾਂ ਵਿੱਚ ਜਾ ਕੇ ਨਿੰਦਿਆ ਨਾ ਕਰਿਆ ਕਰੋ, ਕਿਸੇ ਥਾਂ 'ਤੇ ਵੀ ਰਹਿ ਕੇ ਨਹੀਂ ਨਿੰਦਿਆ ਕਰਨੀ ਚਾਹੀਦੀ, ਨਿੰਦਾ ਭਲੀ ਕਿਸੇ ਕੀ ਨਾਹੀਂ। ਮਨਮੁਖ ਮੁਗਧ ਕਰਨ ਮੂੰਹ ਕਾਲੇ ਤਿੰਨਾਂ ਨਿੰਦਕਾਂ ਨਰਕੇ ਘੋਰ ਪਵਨ, ਘੋਰ ਨਰਕ ਦਾ ਇਹ ਰਸਤਾ ਆ, ਸਿੱਧਾ ਹੀ ਬੰਦਾ ਉੱਥੇ ਜਾ ਕੇ ਡਿੱਗਦਾ ਉਸ ਨਰਕ ਦੇ ਵਿੱਚ। ਨਿੰਦਿਆ ਕਰਨ ਵਾਲਾ, ਨਿੰਦਿਆ ਉਹ ਕਰੇਗਾ ਜਿਹੜਾ ਦੂਜੇ ਦੀ ਗਲਤੀ ਵੇਖੇਗਾ, ਦੂਜੇ ਦਾ ਗੁਨਾਹ ਵੇਖੇਗਾ। ਮੈਨੂੰ ਫਿਰ ਆਪਣੇ ਵੱਡਿਆਂ ਦੀ ਯਾਦ ਆ ਜਾਂਦੀ ਹੈ, ਆਪਣੇ ਦਾਦਾ ਜੀ ਦੀ, ਆਪਣੇ ਪਿਤਾ ਜੀ ਹੁਣਾਂ ਦੀ, ਅਤੇ ਉਹਨਾਂ ਨੇ ਜਦੋਂ ਸਵੇਰੇ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨਾ ਨਾ, ਅਤੇ ਸੁੱਤੇ ਹੋਣਾ ਅਤੇ ਉਹਨਾਂ ਨੇ ਜਗਾ ਦੇਣਾ, ਜਗਾ ਦੇਣਾ ਅਤੇ ਉਹਨਾਂ ਨੇ ਅਰਦਾਸ ਕਰਨੀ। ਕਈ ਵਾਰੀ ਉੱਠੇ ਹੋਣਾ, ਕਈ ਵਾਰੀ ਅੱਧੇ ਕੁ ਨੀਂਦੇ ਵਿੱਚ, ਨੀਂਦਰ ਵਿੱਚ ਹੋਣਾ, ਅਤੇ ਉਹਨਾਂ ਨੇ ਜਦੋਂ ਅਰਦਾਸ ਕਰਨੀ ਤਾਂ ਉਹ ਇਹ ਅਰਦਾਸ ਵਿੱਚ ਕਹਿੰਦੇ ਹੁੰਦੇ ਸੀ, ਦੇਖ ਕੇ ਅੰਡਿੱਠ ਕਰਨਾ। ਉਦੋਂ ਦਾ ਸਵੇਰ ਸਵੇਰ ਦਾ ਸੁਣਿਆ ਉਹ ਦਿਮਾਗ ਵਿੱਚ ਕਈ ਵਾਰੀ ਮੈਨੂੰ ਚੇਤੇ ਆਉਂਦਾ ਕਿ ਉਹ ਅਰਦਾਸ ਵਿੱਚ ਇਹ ਗੱਲ ਕਹਿੰਦੇ ਸੀ, ਦੇਖ ਕੇ ਅੰਡਿੱਠ ਕਰਨਾ। ਅਗਲੇ ਦਾ ਗੁਨਾਹ ਵੇਖ ਲਿਆ ਆ, ਅਗਲੇ ਦੀ ਗਲਤੀ ਵੇਖ ਲਈ, ਅਚਾਨਕ ਹੋ ਗਈ ਆ, ਜਾਂ ਜਾਣ ਬੋਝ ਕੇ ਹੋ ਗਈ ਆ, ਜਾਂ ਕੰਮ ਨੇ ਕਰਵਾਤੀ ਆ, ਜਾਂ ਕ੍ਰੋਧ ਨੇ ਕਰਾਤੀ ਆ, ਜਾਂ ਕਿਸੇ ਆਦ ਵਿਆਦ ਭੂਤ ਪ੍ਰੇਤ ਨੇ, ਜਾਂ ਕਿਸੇ ਕੁਬਿਰਤੀ ਨੇ ਉਹਦੇ ਕੋਲੋਂ ਮਾੜਾ ਕਰਮ ਕਰਵਾ ਦਿੱਤਾ, ਜੇ ਤੇਰੇ ਦੇਖਣ ਵਿੱਚ ਆ ਗਿਆ ਤੇ ਤੂੰ ਫਿਰ ਅੰਦਰ ਉਛਾਲਾ ਹੋ ਗਿਆ ਕਿ ਮੈਂ ਤੇ ਇਹਦਾ ਪ੍ਰਚਾਰ ਕਰਾਂਗਾ, ਲੋਕਾਂ ਨੂੰ ਦੱਸਾਂਗਾ ਇਹ ਤਾਂ ਬੰਦਾ ਇੱਦਾਂ ਦਾ, ਇਹ ਤਾਂ ਬੀਬੀ ਇੱਦਾਂ ਦੀ, ਇਹ ਤਾਂ ਭਾਈ ਇੱਦਾਂ ਦਾ, ਤੇ ਕਹਿੰਦੇ ਫਿਰ ਤੂੰ ਕੀ ਹੋਇਆ ਜਦ ਦੇਖਿਆ ਸਿੱਧਰ, ਜਦੋਂ ਦੇਖ ਲਈ ਗਲਤੀ, ਜਰ ਨਹੀਂ ਸਕਿਆ, ਉਹਦੇ ਤੇ ਪਰਦਾ ਨਹੀਂ ਪਾ ਸਕਿਆ, ਉਹਦਾ ਪਰਦਾ ਕੱਢ ਨਹੀਂ ਸਕਿਆ, ਤੇ ਫਿਰ ਜੇ ਲੋਕਾਂ ਨੂੰ ਦੱਸਦਾ ਤੇ ਕੀ ਬਣ ਗਿਆ? ਨਿੰਦਕ। ਜਬ ਦੇਖਿਆ ਸਿੱਧਰ ਤੋਂ ਨਿੰਦਕ ਹੋਵਾਂ ਹੈ, ਗੁਰਬਾਣੀ ਲੋਕੀ ਪੜ੍ਹਦੇ ਆ, ਗੁਰਬਾਣੀ ਚ ਲਿਖੀ ਗੱਲ ਜਿਹੜੀ ਮੈਂ ਕਹਿ ਰਿਹਾ, ਜਬ ਦੇਖਿਆ ਸਿੱਧਰ ਤੋਂ ਨਿੰਦਕ ਹੋਵਾਂ ਹੈ। ਨਿੰਦਕ ਨੂੰ ਚਾਹ ਹੁੰਦਾ ਮੈਂ ਦੱਸਾਂਗਾ ਲੋਕਾਂ ਨੂੰ, ਭਲੋ ਦੇਖ ਦੁੱਖ ਭਰੀਏ, ਉਹਨੂੰ ਚਾਹ ਹੁੰਦਾ। ਜਿਹੜਾ ਕੁਛ ਨਹੀਂ ਬਣ ਸਕਦਾ ਉਹ ਫਿਰ ਨਿੰਦਕ ਬਣ ਜਾਂਦਾ। ਸਤਿਗੁਰੂ ਪ੍ਰਤਾਪ ਸਿੰਘ ਜੀ ਹੁਕਮ ਕੀਤਾ, ਪਹਿਲਾਂ ਤੇ ਅਸੀਂ ਫੁੱਲ ਬਣ ਗਏ ਹੋਏ ਹਾਂ ਕਾਗਜ਼ ਦੇ, ਜਿਹਦੇ ਤੋਂ ਖੁਸ਼ਬੂ ਨਹੀਂ ਆਉਂਦੀ। ਦੂਸਰਾ ਫਿਰ ਅਸੀਂ ਤਰੇੜਾਂ ਪਾਲਣ ਵਾਲੇ ਬਣ ਗਏ ਹਾਂ ਕਿ ਇਹਦੇ ਵਿੱਚ ਕਮੀਆਂ ਕੀ ਆ, ਚੰਗਾ ਕੀ ਕਰਦਾ ਉਹਦੇ ਨਾਲ ਸਾਂਝ ਨਹੀਂ ਹੈ, ਤਰੇੜਾਂ ਪਾਲਣ ਵਾਲੇ। ਤੇ ਜਿਹੜਾ ਕੁਛ ਨਹੀਂ ਬਣ ਸਕਦਾ ਉਹ ਜਦੋਂ ਨਿੰਦਕ ਬਣ ਜਾਂਦਾ, ਤੇ ਜਦੋਂ ਨਿੰਦਕ ਬਣਦਾ ਤੇ ਫਿਰ ਉਹ ਘਰਾਂ ਵਿੱਚ ਪਰਿਵਾਰਾਂ ਵਿੱਚ ਜਿੱਥੇ ਵੀ ਜਾਏਗਾ ਜੋ ਨੋਟ ਕਰੇਗਾ ਉਹ ਫਿਰ ਜਾ ਕੇ ਦੱਸੇਗਾ। ਨੋਟ ਕਰਨ ਵਾਲੀ ਗੱਲ ਇਹ ਸੀ ਕਿ ਇਹਨਾਂ ਵਿੱਚ ਗੁਣ ਕੀ ਆ, ਇਹ ਨਾਮ ਕਿੱਦਾਂ ਜਪਦੇ ਆ, ਇਹ ਸੋਧ ਕਿੱਦਾਂ ਰੱਖਦੇ ਆ, ਇਹ ਅੰਮ੍ਰਿਤ ਵੇਲੇ ਉੱਠਦੇ ਕਿੰਨੇ ਵਜੇ ਆ, ਇਹ ਸਤਿਗੁਰੂ ਨਾਲ ਕਿੱਦਾਂ ਪਿਆਰ ਕਰਦੇ ਆ, ਇਹ ਇੱਥੇ ਆ ਕੇ ਕਿੰਨੇ ਵਜੇ ਬੈਠਦੇ ਆ, ਇਹ ਧਰਮ ਕਰਮ ਕਿੱਦਾਂ ਕਰਦੇ ਆ। ਕਰਮ ਕਰਨ ਦਾ ਫਲ ਹੈਗਾ, ਹਰ ਕਰਮ ਦਾ ਫਲ ਆ, ਚੰਗੇ ਕਰਮ ਦਾ ਫਲ ਵੀ ਆ ਤੇ ਮਾੜੇ ਦਾ ਫਲ ਤੁਰੰਤ ਮਿਲਦਾ, ਫਲ ਤੇ ਹਰ ਕਰਮ ਦਾ ਹੈਗਾ। ਪਰ ਸਤਿਗੁਰੂ ਜੀ ਮੋੜਦੇ ਨੇ ਕਿ ਆਹ ਕਰਮ ਨਹੀਂ ਕਰਨੇ ਤੇ ਤੁਸੀਂ ਆਹ ਕਰਮ ਕਰੋ। ਅੱਜ ਦੇ ਤੁਸੀਂ ਇੱਥੇ ਆ ਕੇ ਬੈਠ ਗਏ ਆ, ਇਹ ਸਤਿਗੁਰ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਹੋਈ ਆ ਕਿ ਇਸ ਪਾਸੇ ਲਾ ਦਿੱਤਾ, ਪਰ ਇੱਥੇ ਆ ਕੇ ਤਰੇੜਾਂ ਨਹੀਂ ਭਾਲਣੀਆਂ, ਇੱਥੇ ਆ ਕੇ ਗਲਤੀਆਂ ਨਹੀਂ ਵੇਖਣੀਆਂ, ਇੱਥੇ ਆ ਕੇ ਵੀ ਲੋਕ ਬੇਰੀ ਦੇ ਦਰਖਤ ਤੇ ਚੜ ਕੇ ਵੀ ਕੰਡਿਆਂ ਤੋਂ ਬਚ ਬਚ ਕੇ ਫਲ ਤੋੜ ਲੈਂਦੇ ਆ, ਕੰਡੇ ਤੇ ਹੁੰਦੇ ਆ ਪਰ ਕੰਡਿਆਂ ਤੋਂ ਬਚ ਬਚ ਕੇ ਵੀ ਉਹ ਫਲ ਤੋੜ ਲੈਂਦੇ ਆ। ਇੱਥੇ ਜਿਹੜੇ ਫਲ ਆ, ਇੱਥੇ ਜਿਹੜੀ ਖੁਸ਼ਬੂ ਆ, ਇੱਥੋਂ ਜਿਹੜਾ ਗਿਆਨ ਆ ਉਹ ਲੈਣਾ, ਸਿਰਫ ਉਹਦੇ ਨਾਲ ਸਾਂਝ ਰੱਖਣੀ ਹੈ, ਸਤਿਗੁਰ ਦੀ ਗੱਲ ਨਾਲ ਸਾਂਝ ਰੱਖਣੀ ਆ। ਤੇ ਮੈਂ ਗੱਲ ਇਹ ਕਰ ਰਿਹਾ ਸੀ, ਜਬ ਦੇਖੇ ਸਿੱਧਰ ਤੋਂ ਨਿੰਦਕ ਹੋ ਮਾਹ ਹੈ, ਭਲੋ ਦੇਖ ਦੁੱਖ ਭਰੀ ਹੈ। ਕਈ ਲੋਕ ਉਹ ਬਣ ਜਾਂਦੇ ਆ ਜਿਹੜੇ ਨਹੀਂ ਬਣਨਾ ਚਾਹੀਦਾ ਸੀ, ਇੱਥੋਂ ਆ ਕੇ ਵੀ ਏਦਾਂ ਹੋ ਜਾਂਦਾ। ਇੱਕ ਸਰਪ ਵਾਲੀ ਸੀੜੀ ਦੀ ਇੱਕ ਉਹ ਕਿਤਾਬ ਦੀ ਬਣੀ ਹੁੰਦੀ ਹੈ ਤੇ ਬੱਚੇ ਉਹਦੇ ਤੇ ਖੇਲਦੇ ਆ ਕਿ ਜੇ ਸੱਪ ਦੇ ਮੂੰਹ ਅੱਗੇ ਗੀਟੀ ਆਉਂਦੀ ਆ ਤੇ ਫਿਰ ਥੱਲੇ ਪਹਿਲੇ ਨੰਬਰ ਤੇ, ਫਿਰ ਆਖਰੀ ਜਿੱਥੋਂ ਸ਼ੁਰੂ ਹੋਇਆ ਸੀ ਉੱਥੇ ਹੀ। ਇਹ ਉਹ ਗੱਲ ਹੈ ਨਿੰਦਕ ਵਾਲੀ, ਉਹ ਗੱਲ ਹੈ ਕਿ ਜਿੰਨਾ ਮਰਜ਼ੀ ਉੱਚਾ ਚੜ੍ਹ ਜਾਏ ਜਦੋਂ ਨਿੰਦਿਆ ਕਰੇਗਾ ਤੇ ਡਿੱਗੇਗਾ ਜਾ ਕੇ ਫਿਰ ਥੱਲੇ ਕੂੜੇ ਵਿੱਚ, ਚਿੱਕੜ ਵਿੱਚ, ਗੰਦਗੀ ਵਿੱਚ। ਇੱਥੋਂ ਬਚਣ ਦੀ ਲੋੜ ਹੈ, ਇੱਥੇ ਆ ਕੇ ਇਹ ਗੱਲ ਸਿੱਖਣ ਦੀ ਲੋੜ ਹੈ ਕਿ ਨਿੰਦਿਆ ਨਹੀਂ ਕਰਨੀ। ਦੂਜਾ ਮੈਂ ਬਹੁਤ ਵਾਰੀ ਇਹ ਗੱਲ ਕਰਦਾ ਹੁੰਦਾ, ਤਰਕ, ਇੱਥੇ ਆ ਕੇ ਇਹ ਵਾਰ ਵਾਰ ਗੱਲਾਂ ਕਰੀਏ ਤੇ ਚੇਤਾ ਰਹਿੰਦਾ ਕਿ ਤਰਕ ਨਹੀਂ ਕਰਨਾ। ਕਿਸੇ ਦਾ ਗੁਨਾਹ ਵੇਖਿਆ, ਕਿਸੇ ਦੀ ਗਲਤੀ ਵੇਖੀ ਤੇ ਉਹਦੇ ਤੇ ਤਰਕ ਨਹੀਂ ਕਰਨਾ। ਪਹਿਲੀ ਗੱਲ ਤੇ ਉਹ ਬਣਾਏ ਬੰਦਾ ਸਤਿਗੁਰੂ ਨੇ, ਭਾਵੇਂ ਇਸਤਰੀ ਹੈ ਭਾਵੇਂ ਬੰਦਾ, ਸਤਿਗੁਰੂ ਨੇ ਬਣਾਇਆ ਤੇ ਸਤਿਗੁਰੂ ਦੇ ਬਣਾਏ ਤੇ ਜਦੋਂ ਅਸੀਂ ਨੁਕਸ ਕੱਢਾਂਗੇ ਤੇ ਨੁਕਸ ਕਿਹਦੇ ਤੇ ਕੱਢਿਆ? ਸਤਿਗੁਰੂ ਤੇ, ਬਣਾਉਣ ਵਾਲੇ ਤੇ। ਗਲਤੀ ਕਿਹਦੇ ਤੇ ਕੱਢੀ? ਬਣਾਉਣ ਵਾਲੇ ਤੇ। ਤਰਕ ਕੀਤਾ ਤੇ ਕਿਹਦੇ ਤੇ ਕੀਤਾ? ਬਣਾਉਣ ਵਾਲੇ ਤੇ, ਕਿ ਐਂ ਇੱਦਾਂ ਦਾ ਤੇ ਬਣਾਇਆ ਜਿੰਨੇ ਆ। ਫਿਰ ਉਹਦੇ ਮਨ ਚ ਆਉਂਦਾ ਕਿ ਇਹ ਮੈਨੂੰ ਹੀ ਕਹਿ ਰਿਹਾ ਇੱਦਾਂ ਦਾ, ਮੈਂ ਇਹਨੂੰ ਇੱਦਾਂ ਦਾ ਬਣਾਇਆ। ਤਰਕ, ਤਰਕ ਨਾ ਚਾਹ ਭ੍ਰਹਮੀਆ ਚਾਹ। ਸਿਆਣਪ ਵਾਲੀ ਗੱਲ ਆ ਕਿ ਜਿੰਨਾ ਮਰਜ਼ੀ ਸੰਸਾਰ ਵਿੱਚ ਘੁੰਮੋ, ਜਿੱਥੇ ਮਰਜ਼ੀ ਚਲੇ ਜਾਓ, ਆਪਣਾ ਨਿਤਨੇਮ ਨਾ ਛੱਡੋ, ਆਪਣੇ ਗੁਰੂ ਤੇ ਆਪਣੀ ਆਸਥਾ ਸ਼ਰਧਾ ਨਾ ਛੱਡੋ, ਉਹਦੀ ਸਿਫਤ, ਉਹਦੀ ਸਲਾਹ, ਉਹਦਾ ਤਰਲਾ, ਉਹਦੀ ਮਿਹਨਤ ਕਰਦੇ ਰਹੋ। ਤੇ ਦੂਜਾ, ਤਰਕ ਕਿਸੇ ਤੇ ਵੀ ਨਾ ਕਰੋ, ਕਿਉਂਕਿ ਸਾਰੇ ਹੀ ਸਤਿਗੁਰਾਂ ਨੇ ਬਣਾਏ ਆ, ਸਾਰਿਆਂ ਵਿੱਚ ਅਕਲ ਸਤਿਗੁਰਾਂ ਨੇ ਹੀ ਪਾਈ ਆ, ਸਾਰੇ ਕੰਮ, ਸਾਰੇ ਸੰਸਾਰ ਦੇ ਕਰਮ ਸਤਿਗੁਰੂ ਆਪ ਹੀ ਕਰ ਰਿਹਾ ਤੇ ਆਪ ਹੀ ਕਰਵਾ ਰਿਹਾ। ਤਰਕ ਨਾ ਕਰੋ, ਸਿਆਣਪ ਇਹ ਆ, ਚੇਤਾ ਰਵੇ। ਮੈਂ ਤੇ ਕਹਿੰਦਾ ਸੱਚੇ ਪਾਤਸ਼ਾਹ ਮੇਰੇ ਤੇ ਕਿਰਪਾ ਕਰ ਦੋ ਕਿ ਮੈਨੂੰ ਹਰ ਵੇਲੇ ਬਖਸ਼ਿਸ਼ ਰਵੇ, ਚੇਤਾ ਰਵੇ ਤੇ ਬਚਾ ਤੇਰੀ ਕਿਰਪਾ ਨਾ ਹੋਵੇ ਕਿ ਇਹਨਾਂ ਦੇ ਨਾਲ ਸਾਂਝ ਬਣੇ ਹੀ ਨਾ, ਔਗਣਾਂ ਦੇ ਨਾਲ ਗੱਲ ਹੀ ਨਾ ਬਣੇ, ਸਾਂਝ ਹੀ ਨਾ ਬਣੇ, ਉਧਰ ਪਾਸੇ ਖਿਆਲ ਹੀ ਨਾ ਜਾਏ। ਸਤਿਗੁਰ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ ਤੇ ਤਾਂ ਹੋ ਸਕਦਾ, ਇੱਥੇ ਸਿਆਣਪ ਕੰਮ ਨਹੀਂ ਆਉਂਦੀ। ਸਿਆਣਪ ਕਾਹੂ ਕਾਮ ਨਾ ਆਤ, ਜੋ ਅਨੁਰੂਪਿਓ ਠਾਕੁਰ ਮੇਰਾ ਹੋਏ ਰਹੀ ਉਹ ਬਾਤ। ਜਦੋਂ ਚੇਤਾ ਆਉਂਦਾ ਉਦੋਂ ਸੋਚੀਦਾ ਕਿ ਸੱਚੇ ਪਾਤਸ਼ਾਹ ਕਿਰਪਾ ਕਰਨ ਤੇ ਅੱਗੋਂ ਤੋਂ ਇਸ ਤਰ੍ਹਾਂ ਦਾ ਕਰਮ ਹੋਵੇ ਹੀ ਨਾ, ਮਨ ਵਿੱਚ ਹੀ ਨਾ ਆਵੇ। ਪਰ ਜਦੋਂ ਭੁੱਲ ਜਾਂਦਾ ਆ ਤੇ ਫਿਰ ਜਦੋਂ ਚੇਤਾ ਆਉਂਦਾ ਉਦੋਂ ਫਿਰ ਇਹ ਗੱਲ ਮਨ 'ਚ ਆਉਂਦੀ ਆ ਤੇ ਸੱਚੇ ਪਾਤਸ਼ਾਹ ਹੀ ਕਿਰਪਾ ਕਰਨ। ਮੈਂ ਜਦੋਂ ਪੜ੍ਹਦਾ ਜਾਂ ਸੁਣਦਾ ਚੇਤਾ ਮਨ 'ਚ ਆਉਂਦਾ ਤੇ ਫਿਰ ਇਹ ਹੁੰਦਾ, ਇਹਨਾਂ ਜਨਤਾ ਕਹਿ ਵਸ ਕਿਛ ਨਾਹੀਂ, ਤੁਧ ਵੇਖੀ ਜਗਤ ਪਾਇਆ, ਇਕਨਾਂ ਨੂੰ ਤੂੰ ਮੇਲ ਲੈ। ਕਿਹੜੇ ਕਿਹੜੇ ਤੂੰ ਮੇਲ ਲੈਣੇ ਆ ਤੇ ਕਿਹੜੇ ਕਿਹੜੇ ਤੂੰ ਪਰੇ ਕਰ ਦੇਣੇ ਆ, ਇਹ ਨਾ ਬੰਦਿਆਂ ਦੇ ਵੱਸ ਦੀ ਗੱਲ ਆ, ਨਾ ਬੀਬੀਆਂ ਦੇ ਵੱਸ ਦੀ ਗੱਲ ਆ, ਨਾ ਕਿਸੇ ਦੇ ਵੱਸ ਦੀ ਗੱਲ, ਇਹ ਗੱਲ ਤੇ ਗੁਰੂ ਦੇ ਵੱਸ ਦੀ ਆ ਕਿ ਕਿੰਨਾ ਕਿੰਨਾਂ ਨੂੰ ਤੂੰ ਮਿਲਣਾ ਤੇ ਕਿੰਨਾ ਕਿੰਨਾਂ ਨੂੰ ਵਿਛੋੜ ਦੇਣਾ। ਇਹਨਾਂ ਜਨਤਾ ਕਹਿ ਵੱਸ ਕਿਛ ਨਾਹੀਂ, ਕੁਛ ਵੀ ਨਹੀਂ ਇਹਨਾਂ ਦੇ ਵੱਸ ਵਿੱਚ, ਇਕਨਾਂ ਨੂੰ ਤੂੰ ਮੇਲ ਲੈ। ਕਿਹੜੇ ਕਿਹੜੇ ਤੂੰ ਬਾਹੋਂ ਫੜ ਕੇ ਨੇੜੇ ਕਰ ਲੈਣੇ ਆ ਤੇ ਕਿਹੜੇ ਕਿਹੜੇ ਨੂੰ ਤੂੰ ਮਨੋ ਹੀ ਭੁਲਾ ਦੇਣਾ, ਦੂਰ ਕਰ ਦੇਣੇ ਆ। ਇਹ ਸਤਿਗੁਰੂ ਦੀ ਆਪਣੀ ਹੀ ਸਾਰੀ ਖੇਡ ਆ, ਇਹ ਕਿ ਆਪਾਂ ਉੱਥੋਂ ਦਿਖਵਾਇਆ ਗੁਰ ਕਿਰਪਾ ਤੇ ਜਾਣਿਆ ਜਿੱਥੇ ਤੁਹਾਡੀ ਆਪ ਬੁਝਾਇਆ, ਜਿੱਥੇ ਜਿੱਥੇ ਸਤਿਗੁਰੂ ਜਣਾਉਂਦਾ ਉੱਥੇ ਇਸ ਚੀਜ਼ ਦੀ ਇਹ ਵਿਚਾਰ ਇਹ ਫੁਰਨਾ ਅੰਦਰ 'ਚ ਫੁਰਦਾ ਕਿ ਗੁਰੂ ਹੀ ਸਾਰਿਆਂ ਵਿੱਚ ਵੱਸਦਾ। ਅਤੇ ਮੈਂ ਤਾਂ ਇਹ ਸ਼ਬਦ ਪੜ੍ਹਿਆ ਸੀ, ਜਿਹੜੇ ਬੰਦੇ ਨੂੰ ਇਹ ਚੇਤਾ ਰਹੇਗਾ ਨਾ, ਮੈਂ ਨਾਹੀਂ, ਮੈਂ ਤਾਂ ਨਹੀਂ ਹੈਗਾ ਕੁਛ ਵੀ, ਅੰਦਰ ਕੀ ਆ, ਸਰੀਰ ਮਿੱਟੀ ਦਾ ਬਣਿਆ ਹੋਇਆ, ਪੰਜਾਂ ਤੱਤਾਂ ਦਾ ਬਣਿਆ ਹੋਇਆ, ਜੋਤ ਸਤਿਗੁਰਾਂ ਦੀ ਅੰਦਰ ਆ, ਗੁਣ ਸਤਿਗੁਰਾਂ ਦੇ ਅੰਦਰ ਆ, ਅਕਲ ਸਤਿਗੁਰਾਂ ਦੀ ਆ, ਸਿਆਣਪ ਸਤਿਗੁਰਾਂ ਦੀ ਆ, ਤੇ ਮੈਂ ਕਿਹੜੀ ਚੀਜ਼ ਵਿੱਚ ਹੋਈ। ਜਿਨ੍ਹਾਂ ਜਿਨ੍ਹਾਂ ਨੇ ਇਸ ਪਾਸੇ ਨੂੰ ਖਿਆਲ ਕੀਤਾ ਤੇ ਉਹਨੇ ਆਖਿਆ ਓਹੋ ਮੈਂ ਤੇ ਹੈ ਹੀ ਨਹੀਂ ਵਿੱਚ, ਤੂੰ ਹੀ ਆ, ਤੂੰ ਸਰੀਰ ਨੂੰ ਬਣਾਉਣ ਵਾਲਾ, ਤੂੰ ਹੀ ਸਰੀਰ 'ਚ ਰਹਿਣ ਵਾਲਾ, ਤੇਰੀ ਪਾਈ ਹੋਈ ਅਕਲ, ਤੇਰਾ ਪਾਇਆ ਹੋਇਆ ਗਿਆਨ, ਤੇਰੀ ਕਿਰਪਾ ਨਾਲ ਇਹ ਚੱਲਦਾ ਪਿਆ, ਜਿੰਨਾ ਚਿਰ ਤੂੰ ਚਲਾਏਗਾ ਉਹਨਾਂ ਚਿਰ ਸਵਾਸ ਆਉਂਦੇ ਪਏ ਆ, ਉਹਨਾਂ ਚਿਰ ਹਰਕਤ ਹੁੰਦੀ ਪਈ ਆ, ਤੇ ਜਦੋਂ ਤੂੰ ਨਹੀਂ ਚਲਾਏਗਾ, ਨਹੀਂ ਖਿਆਲ ਦੇਂਗਾ, ਇਹ ਮਸ਼ੀਨਰੀ ਬੰਦ ਹੋ ਜਾਏਗੀ। ਉਹਨਾਂ ਨੇ ਤੂੰ ਕਿਹਾ, ਕਬੀਰ ਕਹਿੰਦਾ ਤੂੰ ਤੂੰ ਆ ਵੀ ਤੂੰ ਆ ਵੀ ਤੂੰ, ਸਾਰੀ ਸ੍ਰਿਸ਼ਟੀ ਦੇ ਹਰ ਜਰਲੇ ਵਿੱਚ ਤੂੰ। ਤੇ ਜਦੋਂ ਉਧਰ ਵੇਖਦਾ ਵੇਖਦਾ ਜਦੋਂ ਸਾਰਿਆਂ ਵਿੱਚ ਤੂੰ ਦਿਸਿਆ, ਤੇ ਜਦੋਂ ਫਿਰ ਇੱਧਰ ਖਿਆਲ ਆਇਆ ਤੇ ਫਿਰ ਇੱਧਰ ਵੀ ਮੈਂ ਨਾ ਦਿਸਿਆ, ਇੱਧਰ ਵੀ ਤੂੰ ਹੀ ਦਿਸਿਆ, ਕਿ ਉਹੀ ਜੋਤ ਸਾਰਿਆਂ ਵਿੱਚ ਆ, ਉਹੀ ਸ਼ਕਤੀ ਸਾਰਿਆਂ ਵਿੱਚ ਆ, ਉਹੀ ਬਣਾਉਣ ਵਾਲਾ ਆ, ਉਹੀ ਬੋਲਣ ਵਾਲਾ ਆ, ਤੇ ਫਿਰ ਮੈਂ ਕੀ ਹੋਇਆ, ਮੈਂ ਤੇ ਕੁਛ ਵੀ ਨਾ ਹੋਇਆ, ਮੈਂ ਤੇ ਹੈ ਹੀ ਨਾ, ਸਿਰਫ ਸਰੀਰ ਦੀ ਬਣਾਵਟ ਵੱਖਰੀ ਵੱਖਰੀ ਆ, ਅੰਦਰ ਜੋ ਬੋਲ ਰਿਹਾ, ਜੋ ਰਹਿ ਰਿਹਾ, ਜੋ ਵੱਸ ਰਿਹਾ, ਉਹ ਤੇ ਸਤਿਗੁਰੂ ਆਪ ਆ, ਤੂੰ ਮੈਂ ਨਿਕਲਿਆ ਹੀ ਨਾ ਵਿੱਚੋਂ, ਇਹ ਮੈਂ ਇੱਕ ਭੁਲੇਖਾ ਹੀ ਆ ਖਾਲੀ, ਪਰ ਜਿੱਥੇ ਮੈਂ ਆ ਜਾਏ, ਹੋ ਆ ਜਾਏ, ਹੋ ਮੈਂ ਆ ਜਾਏ, ਉੱਥੇ ਇਹ ਮੈਂ, ਉੱਥੇ ਇਹ ਨਾਮ ਹੀ ਨਹੀਂ ਅੰਦਰ ਵੱਸਦਾ, ਉੱਥੇ ਨਾਮ ਅੰਦਰ ਅਸਰ ਨਹੀਂ ਕਰਦਾ, ਉੱਥੇ ਗੁਰੂ ਦੀ ਗੱਲ ਅਸਰ ਨਹੀਂ ਕਰਦੀ। ਪਾਣੀ ਪਾ ਦਿਓ ਧਰਤੀ ਨੂੰ ਤੇ ਉੱਥੇ ਸਿਲ ਹੋ ਜਾਂਦੀ ਆ, ਤੇ ਉਹਦੇ ਵਿੱਚ ਜੋ ਬੀਜੋਗੇ ਉੱਗੇਗਾ, ਤੇ ਜਿੱਥੇ ਹੋ ਮੈਂ ਆ ਗਈ, ਉੱਥੇ ਜੋ ਮਰਜ਼ੀ ਭਜਨ ਕਰੋ, ਜਪ ਤਪ ਕਰੋ, ਪੁੰਨ ਦਾਨ ਕਰੋ, ਉਹ ਉੱਗਦਾ ਨਹੀਂ ਹੈ, ਉਹਦਾ ਫਲ ਨਹੀਂ ਅੱਗੇ ਬਣਦਾ, ਉੱਥੇ ਕੁਛ ਵੀ ਵਾਧਾ ਨਹੀਂ ਹੁੰਦਾ। ਹੋ ਮੈਂ ਨਾਵੇ ਨਾਲ ਵਿਰੋਧ ਹੈ, ਇਹਨਾਂ ਦਾ ਬੜਾ ਭਾਰੀ ਵਿਰੋਧ ਹੈ, ਦੋਵੇਂ ਇਕੱਠੇ ਨਹੀਂ ਰਹਿ ਸਕਦੇ। ਜੇ ਹਉਮੈ ਰਹਿ ਗਈ ਤੇ ਫਿਰ ਨਾ ਮੂੰਹ ਤੋਂ ਜਪੀ ਜਾਓ, ਏਦਾਂ ਜਪੀ ਜਾਓ ਜਿਵੇਂ ਸੱਚੇ ਪਾਤਸ਼ਾਹ ਗੁਰਬਾਣੀ 'ਚ ਲਿਖਿਆ ਨਾ, ਜਗ ਕਹੂਆ ਮੁਖ ਚੁੰਚ ਗਿਆਨ। ਗਿਆਨ ਸਭ ਤੋਂ ਜ਼ਿਆਦਾ ਕਿਹਨੂੰ ਆ, ਕਾਕ ਪਸੁੰਡ ਨੂੰ। ਸਾਰੇ ਸੰਸਾਰ ਦੇ ਜਿੰਨਾ ਗਿਆਨ, ਜਿੰਨੇ ਧਾਰਮਿਕ ਗ੍ਰੰਥ ਆ, ਜਿੰਨੀਆਂ ਸਾਖੀਆਂ, ਉਹਦੇ ਕੋਲੋਂ ਸੁਣ ਕੇ ਲਿਖੀਆਂ ਗਈਆਂ, ਕਾਕ ਪਸੁੰਡ ਕੋਲੋਂ। ਕਾਕ ਕਾਂ, ਗਿਆਨ ਸਾਰਿਆਂ ਤੋਂ ਜ਼ਿਆਦਾ ਉਹਨੂੰ ਆ, ਅਤੇ ਖਾਂਦਾ ਕੀ ਆ, ਗੰਦਗੀ। ਬੱਚਾ ਉੱਥੇ ਵਿਸ਼ਟਾ ਕਰਕੇ ਆ, ਉੱਥੇ ਜਾ ਕੇ ਖਾਏਗਾ ਗੰਦਗੀ, ਅਤੇ ਸਭ ਤੋਂ ਪਹਿਲਾਂ ਪਤਾ ਇਹਨੂੰ ਲੱਗਦਾ ਚੰਗਾ ਕੀ ਹੋਣ ਵਾਲਾ ਅਤੇ ਮਾੜਾ ਕੀ ਹੋਣ ਵਾਲਾ, ਪਤਾ ਇਹਨੂੰ ਲੱਗਦਾ ਸਭ ਤੋਂ ਪਹਿਲਾਂ ਕਾਂ ਨੂੰ, ਕਿ ਚੰਗਾ ਅੱਜ ਆਹ ਹੋਣ ਵਾਲਾ ਸੁਨੇਹਾ ਘਰਾਂ 'ਚ ਦੇਗਾ, ਬੋਲੇਗਾ ਜਾ ਕੇ ਤੁਹਾਡੇ ਘਰ ਚੰਗਾ ਹੋਣ ਵਾਲਾ, ਅੱਜ ਮਾੜਾ ਹੋਣ ਵਾਲਾ। ਉਹਨਾਂ ਭਾਸ਼ਾ ਨੂੰ ਜਿਹੜੇ ਧਿਆਨ ਦਿੰਦੇ ਉਹ ਸਮਝ ਵੀ ਜਾਂਦੇ ਆ, ਜਿਹਨਾਂ ਨੂੰ ਦੱਸਿਆ ਜਾਏ ਕਿ ਇੱਦਾਂ ਕਾਂ ਬੋਲੇ ਤਾਂ ਇਹਦਾ ਮਤਲਬ ਇਹ ਹੁੰਦਾ, ਜੇ ਇੱਦਾਂ ਬੋਲੇ ਤਾਂ ਇਹਦਾ ਮਤਲਬ ਇਹ ਹੁੰਦਾ, ਉਹ ਵੀ ਸਮਝ ਵਿੱਚ ਆ ਜਾਂਦੀ ਹੈ ਗੱਲ। ਜਗ ਕਹੂਆ, ਇਸੇ ਤਰੀਕੇ ਨਾਲ ਸਾਰੇ ਸੰਸਾਰ ਨੂੰ ਪਤਾ ਹੈ ਕਿ ਗਿਆਨ ਦੀਆਂ ਗੱਲਾਂ ਕਿਹੜੀਆਂ ਕਿਹੜੀਆਂ ਨੇ, ਗਿਆਨ ਨੂੰ ਕਿੱਦਾਂ ਕਰਨਾ, ਪਤਾ ਸਭ ਨੂੰ ਆ। ਜਗ ਕਹੂਆ, ਅਤੇ ਗਿਆਨ ਕਿੱਥੇ, ਚੋਂਚ ਵਿੱਚ, ਅੰਦਰ ਨਹੀਂ ਹੈ, ਦੂਜਿਆਂ ਨੂੰ ਕਹਿਣ ਵਾਸਤੇ, ਆਪਣੇ ਵਾਸਤੇ ਨਹੀਂ। ਆਪ ਨਹੀਂ ਆਪਣੀ ਆਦਤਾਂ ਸੁਧਾਰਨੀਆਂ, ਆਪ ਨਹੀਂ ਆਪਣੇ 'ਤੇ ਇਹ ਗੱਲਾਂ ਲਾਗੂ ਕਰਨੀਆਂ, ਦੂਜਿਆਂ ਨੂੰ ਕਹੀ ਜਾਣਾ, ਬਸ ਦੂਜਿਆਂ ਨੂੰ ਕਹੀ। ਹਰ ਬੰਦਾ ਦੂਜੇ ਨੂੰ ਕਹਿ ਰਿਹਾ, ਪਰ ਸਤਿਗੁਰਾਂ ਨੇ ਕਿਹਾ ਆਪ ਸਵਾਰ ਹੈ। ਜੇ ਕਦੀ ਧਿਆਨ ਇੱਧਰ ਆ ਜਾਏ ਤੇ ਆਪਣੇ ਆਪ ਤੋਂ ਇੱਕ ਇੱਕ ਕਰਕੇ ਆਪਣੇ ਅੰਦਰੋਂ ਗਲਤੀ ਕੱਢ ਦਿਉ, ਇੱਕ ਇੱਕ ਕਰ ਤੋਂ ਆਪਣੀ ਵਿਚਾਰਧਾਰਾ ਨੂੰ ਬਦਲਦੇ ਬਦਲਦੇ ਬਦਲਦੇ, ਹਰ ਬੰਦਾ ਰੱਬ ਬਣ ਸਕਦਾ, ਰੱਬ ਵਰਗੀ ਸ਼ਕਤੀ ਅੰਦਰ ਹੋ ਸਕਦੀ ਆ, ਰੱਬ ਵਰਗਾ ਸੁੱਖ ਅਤੇ ਆਨੰਦ ਹੋ ਸਕਦਾ, ਸ਼ਾਂਤੀ ਹੋ ਸਕਦੀ, ਧੀਰਜ ਹੋ ਸਕਦਾ, ਆਨੰਦ ਹੋ ਸਕਦਾ, ਪਰ ਵਿਕਾਰ ਕੱਢਿਆ ਹੋ ਸਕਦਾ, ਹਉਮੈ ਕੱਢਿਆ ਹੋ ਸਕਦਾ, ਔਗਣ ਕੱਢਿਆ ਹੋ ਸਕਦਾ, ਸਵਾਰਿਆ ਹੋ ਸਕਦਾ, ਸੁੱਚਾ ਕੀਤਿਆਂ ਹੋ ਸਕਦਾ, ਆਪਣੇ ਆਪ ਨੂੰ ਪਵਿੱਤਰ ਕੀਤਿਆਂ ਹੋ ਸਕਦਾ। ਆਪ ਸਵਾਰਿਆ ਹੈ, ਮੈਂ ਮਿਲੇ, ਮੈਂ ਮਿਲਿਆ, ਸੁੱਖ ਹੋਏ, ਉਹ ਸਦੀਵੀ ਸੁੱਖ ਹੋ ਜਾਏਗਾ, ਜਿਹੜਾ ਕਦੀ ਫਿਰ ਦੁੱਖ ਨਹੀਂ ਹੋ ਸਕਦਾ। ਸਦੀਵੀ ਸੁੱਖ ਹੋਏਗਾ, ਉਹ ਸੁੱਚੇ ਥਾਂ 'ਤੇ ਰਹਿੰਦਾ, ਜਦੋਂ ਸੁੱਚੀ ਵਿਚਾਰਧਾਰਾ ਹੋ ਜਾਏਗੀ, ਸੁੱਚਾ ਕਰਮ ਕਰਾਂਗੇ, ਸੁੱਚਾ ਹੀ ਬੋਲਾਂਗੇ, ਸੁੱਚਾ ਰਵਾਂਗੇ, ਸੁੱਚਾ ਖਾਵਾਂਗੇ, ਸੁੱਚਾ ਕਮਾਵਾਂਗੇ, ਅਤੇ ਫਿਰ ਉਹ ਆਪੇ ਹੀ ਹੋ ਜਾਂਦਾ, ਫਿਰ ਉਹਨੂੰ ਸੱਦਣਾ ਨਹੀਂ ਪੈਂਦਾ, ਉਹ ਆਪੇ ਆ ਜਾਂਦਾ। ਚਾਨਣ ਜਦੋਂ ਬਲਬ ਜਗਾਉਂਦੇ ਹਾਂ ਤਾਂ ਫਿਰ ਚਾਨਣ ਨੂੰ ਕਹਿਣਾ ਨਹੀਂ ਪੈਂਦਾ ਕਿ ਤੂੰ ਆ ਜਾ, ਅਤੇ ਹਨੇਰੇ ਨੂੰ ਕਹਿਣਾ ਨਹੀਂ ਪੈਂਦਾ ਕਿ ਤੂੰ ਚਲੇ ਜਾ, ਪਤੰਗਿਆਂ ਨੂੰ ਸੱਦਣਾ ਨਹੀਂ ਪੈਂਦਾ ਕਿ ਤੁਸੀਂ ਆਓ, ਉਹ ਆਪੇ ਹੀ ਆ ਜਾਂਦੇ ਆ। ਜਿੰਨੀਆਂ ਨਾਮ ਦੀਆਂ ਸ਼ਕਤੀਆਂ, ਜਿੰਨੀਆਂ ਸੁੱਖ ਵਾਲੀਆਂ ਵਿਧੀਆਂ, ਯੁਗਤੀਆਂ, ਮੁਕਤੀਆਂ, ਉਹ ਸਾਰੀਆਂ ਫਿਰ ਆਪੇ ਆ ਜਾਂਦੀਆਂ ਜਦੋਂ ਨਾਮ ਅੰਦਰ ਵਸਣ ਲੱਗ ਪੈਂਦਾ। ਇਹ ਸਾਰੇ ਸਾਧਨ ਸੁੱਖ ਦੇ ਆਪੇ ਹੀ ਦੌੜ ਕੇ ਆ ਜਾਂਦੇ ਆ, ਸੁੱਖ ਵਾਲੇ ਥਾਂ 'ਤੇ, ਨਾਮ ਵਾਲੇ ਥਾਂ 'ਤੇ। ਹਉਮੈ ਨਾਵੈ ਨਾਲ ਵਿਰੋਧ ਹੈ, ਵਿਰੋਧ ਬੜਾ ਭਾਰੀ ਹੈ। ਜਿੱਥੇ ਹਉਮੈ ਆ ਗਈ ਕਿ ਮੈਂ ਕਰਦਾ, ਮੈਂ ਆਹ ਕਰ ਸਕਦਾ, ਮੈਂ ਇੰਨਾ ਸਿਆਣਾ, ਮੈਂ ਇੱਦਾਂ ਕਿਹਾ ਸੀਗਾ, ਜਿੱਥੇ ਇਹ ਗੱਲ ਆ ਗਈ ਉੱਥੇ ਉਹ ਸਾਰੀਆਂ ਆਪੇ ਹੀ ਭੱਜ ਜਾਂਦੀਆਂ, ਕਹਿਣ ਦੀ ਫਿਰ ਲੋੜ ਨਹੀਂ ਪੈਂਦੀ। ਨਾਮ ਦੀਆਂ ਸ਼ਕਤੀਆਂ ਜਿੰਨੀਆਂ ਉਹ ਆਪੇ ਹੀ ਭੱਜ ਜਾਂਦੀਆਂ। ਤੇ ਸੱਚੇ ਪਾਤਸ਼ਾਹ ਲਿਖਦੇ ਆ ਹੋ ਵਿੱਚ ਆਇਆ, ਜਿਹੜਾ ਬੰਦੇ ਦੇ ਅੰਦਰ ਇਹ ਗੱਲ ਆ ਗਈ ਉਹ ਸੰਸਾਰ ਤੇ ਆਉਂਦਾ ਜਾਂਦਾ ਰਹਿੰਦਾ, ਜੰਮਦਾ ਮਰਦਾ ਰਹਿੰਦਾ। ਹੋ ਵਿੱਚ ਆਇਆ, ਹੋ ਵਿੱਚ ਗਿਆ, ਹੋ ਵਿੱਚ ਜੰਮਿਆ, ਹੋ ਵਿੱਚ ਮੋਆ, ਹੋ ਵਿੱਚ ਦਿੱਤਾ, ਹੋ ਵਿੱਚ ਲਿਆ, ਹੋ ਵਿੱਚ ਖੱਟਿਆ, ਹੋ ਵਿੱਚ ਗਿਆ, ਹੋ ਵਿੱਚ ਸਚਿਆਰ ਕੂੜਿਆਰ, ਹੋ ਵਿੱਚ ਪਾਪ ਪੁੰਨ ਵਿਚਾਰ, ਹੋ ਵਿੱਚ ਨਿਰਕ ਸੁਰਗ ਅਵਤਾਰ, ਹੋ ਵਿੱਚ ਹੱਸਾ, ਹੋ ਵਿੱਚ ਰੋਵੇ, ਹੋ ਵਿੱਚ ਭਰੀਏ, ਹੋ ਵਿੱਚ ਧੋਵੇ, ਹੋ ਵਿੱਚ ਜਾਤੀ ਜਿਨਸੀ ਖੋਵੇ, ਹੋ ਵਿੱਚ ਮੂਰਖ, ਹੋ ਵਿੱਚ ਸਿਆਣਾ। ਕਦੀ ਕਹਿੰਦਾ ਮੈਂ ਬਹੁਤ ਸਿਆਣਾ ਹੋ ਗਿਆ, ਕਦੀ ਕਹਿੰਦਾ ਉਹ ਮੈਂ ਕੀ ਕਰ ਬੈਠਾ ਮੂਰਖ। ਹੋ ਵਿੱਚ ਮੂਰਖ ਹੋਵੇ ਸਿਆਣਾ, ਮੋਖ ਮੁਕਤ ਕੀ ਸਾਰ ਨਾ ਜਾਣਾ, ਹੋ ਵਿੱਚ ਮਾਇਆ, ਹੋ ਵਿੱਚ ਛਾਇਆ, ਹੋ ਮੈਂ ਕਰ ਜੰਤੋ ਪਾਇਆ, ਹੋ ਮੈਂ ਬੁੱਝੇ ਤਾਂ ਦਾ ਸੁਝੇ, ਗਿਆਨ ਵੇ ਹੋਣਾ ਕਥ ਕਥ ਲੁਝੇ। ਗਿਆਨ ਨਹੀਂ ਹੈ ਤੇ ਕਥਾ ਕਰਕੇ ਲੜਦਾ ਆ ਦੂਸਰਿਆਂ ਨੂੰ, ਅੰਦਰ ਗਿਆਨ ਨਹੀਂ ਹੈ ਕੀ ਕਰਨਾ ਚਾਹੀਦਾ ਸੀ, ਥੋੜਾ ਬਹੁਤਾ ਪੜ੍ਹ ਕੇ ਸਗੋਂ ਦੂਸਰਿਆਂ ਨਾਲ ਲੜਦਾ ਕਿ ਇਹਨੂੰ ਏਦਾਂ ਕਰਨਾ ਚਾਹੀਦਾ ਸੀ, ਇਹਨੂੰ ਏਦਾਂ ਕਰਨਾ ਚਾਹੀਦਾ ਸੀ, ਫਲਾਣੇ ਧਰਮ ਵਾਲੇ ਨੂੰ ਏਦਾਂ ਕਰਨਾ ਚਾਹੀਦਾ ਸੀ, ਫਲਾਣਿਆਂ ਨੂੰ ਏਦਾਂ ਕਰਨਾ ਚਾਹੀਦਾ ਸੀ। ਗਿਆਨ ਵੇ ਹੋਣਾ ਕਥ ਕਥ ਲੁਝੇ, ਕਥ ਕਥ ਕੇ ਲੜਦਾ ਝਗੜਦਾ ਲੋਕਾਂ ਨੂੰ, ਜਿੱਥੇ ਝਗੜੇ ਮਿਟਦੇ ਆ ਉਸ ਪਾਸੇ ਨਹੀਂ ਤੁਰਿਆ, ਉਲਟੇ ਪਾਸੇ ਤੁਰ ਪਿਆ। ਹਉਮੈ ਬੁੱਝੇ ਤਾਂ ਦਰ ਸੁਝੇ, ਜੇ ਅੰਦਰ ਹਉਮੈ ਬੁੱਝ ਜਾਏ ਖਤਮ ਹੋ ਜਾਏ ਤੇ ਤਾਂ ਗੁਰੂ ਦਾ ਦਰ ਜਿਹੜਾ ਰਸਤਾ ਆ ਉਹ ਤਾਂ ਦਿਸਦਾ ਕਿ ਉਹ ਇੱਧਰ ਨੂੰ ਤੁਰਨਾ ਸੀ। ਓਹੋ ਹਉਮੈ ਬੁੱਝ ਜਾਏ ਅੰਦਰੋਂ ਖਤਮ ਹੋ ਜਾਏ ਤੇ ਫਿਰ ਰਸਤਾ ਖੁੱਲ ਜਾਂਦਾ, ਆਪੇ ਹੀ ਖੁੱਲ ਜਾਂਦਾ, ਖੁੱਲੜੇ ਕਪਾਟ ਨਾਨਕ ਸਤਿਗੁਰੂ ਭੇਟ ਤੇ। 53 ਸਾਲ ਦੀ ਮੇਰੀ ਉਮਰ ਆ ਤੇ ਮੈਂ ਆਪਣੀ ਉਮਰ ਦੇ ਵਿੱਚ ਇੰਨੇ ਸਾਲਾਂ ਦੇ ਵਿੱਚ ਜੋ ਮੇਰੇ ਸਾਹਮਣੇ ਆ ਗੱਲ ਕਿ ਇਹ ਜਿਹੜੀ ਹਉਮੈ ਆ ਨਾ ਇਹ ਗਈ ਨਹੀਂ ਹੈ, ਵੇਖੀ ਨਹੀਂ ਜਾਂਦੀ, ਵਾਸ ਕਰ ਬੈਠੀ ਆ, ਕਿੱਥੇ ਵਾਸ ਕਰ ਬੈਠੀ ਆ। ਸੁਖਮਨੀ ਸਾਹਿਬ ਜਦੋਂ ਪੜ੍ਹਦੇ ਆ ਤਾਂ ਉੱਥੇ ਪਾਠ ਆਉਂਦਾ ਇਹ ਸਰੀਰ ਦੇ ਹਰ ਖੂਨ ਦੇ ਹਰ ਕਚਰੇ ਵਿੱਚ ਹਰ ਜਰਦੇ ਵਿੱਚ ਨਿਵਾਸ ਕਰ ਬੈਠੀ ਹੋਈ ਆ ਹਉਮੈ। ਤੇ ਉਹ ਕਹਿੰਦੇ ਨਿਮਖ ਨਿਮਖ ਕਰ ਸਰੀਰ ਕਟਾਵੇ, 5ਵੇਂ ਪਾਤਸ਼ਾਹ ਲਿਖਦੇ ਆ ਹਉਮੈ ਦੀ ਮੈਲ ਇੰਨੀ ਵੜ ਗਈ ਆ ਸਰੀਰ ਦੇ ਵਿੱਚ ਕਿ ਟੁਕੜੇ ਨਿੱਕੇ ਨਿੱਕੇ ਸਰੀਰ ਦੇ ਕੀਤੇ ਜਾਣ। ਨਿਮਖ ਨਿਮਖ ਕਰ ਸਰੀਰ ਕਟਾਵੇ ਤੋ ਵੀ ਹਉਮੈ ਮੈਲ ਨਾ ਜਾਵੇ, ਇਹ ਫਿਰ ਵੀ ਅੰਦਰੋਂ ਬੋਲੀ ਜਾਂਦੀ ਆ ਹਰ ਜਰਦੇ ਵਾਲੇ ਹਰ ਕਤਰੇ ਵਿੱਚ, ਖੂਨ ਦੇ ਹਰ ਹਿੱਸੇ ਵਿੱਚ, ਮਾਂ ਸਰੀਰ ਦੇ ਹਰ ਹਿੱਸੇ ਵਿੱਚ ਇਹ ਹਉਮੈ ਜਿਹੜੀ ਵੜਗੀ ਹੋਈ ਆ, ਮੈਲ ਵੜਗੀ ਹੋਈ ਆ। ਇਹ ਮੈਲ ਕੱਢਣੀ ਸੀ ਪਰ ਇਹ ਭਰ ਗਿਆ, ਇਹਦੇ ਨਾਲ ਸਾਰਾ ਚੋਲਾ ਸਰੀਰ ਇਹਦੇ ਨਾਲ ਹੀ ਭਰ ਗਿਆ। ਨਿਮਖ ਨਿਮਖ ਕਰ ਸਰੀਰ ਕਟਾਵੇ ਤੋ ਵੀ ਹਉਮੈ ਮੈਲ ਨਾ ਜਾਵੇ, ਇਸ ਤਰ੍ਹਾਂ ਇਹ ਮੈਲ ਜਾਂਦੀ ਨਹੀਂ ਹੈ। ਹਉਮੈ ਬੁੱਝੇ ਤਾਂ ਦਰ ਸੁਝੇ, ਗਿਆਨ ਵੀ ਹੋਣਾ ਕਥ ਕਥ ਲੁਝੇ, ਹੁਕਮ ਨਾਨਕ ਹੁਕਮੇ ਲਿਖਿਆ ਲੇਖ। ਇਹ ਲੇਖ ਹੁਕਮ ਨਾਲ ਜੇ ਲਿਖੇ ਜਾਣ, ਜੇ ਗੁਰੂ ਕਿਰਪਾ ਕਰੇ ਤੇ ਹਉਮੈ ਨਾ ਰਵੇ, ਇੱਕੋ ਹੀ ਗੱਲ ਅੰਦਰ ਰਵੇ ਕਿ ਹੇ ਸਤਿਗੁਰੂ ਤੂੰ ਜੋ ਕਰਾਏਗਾ ਨਾ ਉਹ ਹੋ ਸਕਦਾ, ਚੰਗਾ ਕਰਮ ਤੇਰੀ ਕਿਰਪਾ ਨਾਲ ਹੋ ਸਕਦਾ, ਧਰਮ ਦਾ ਕੰਮ ਤੇਰੀ ਕਿਰਪਾ ਨਾਲ ਹੋ ਸਕਦਾ, ਅੰਮ੍ਰਿਤ ਵੇਲੇ ਤੇਰੀ ਕਿਰਪਾ ਨਾਲ ਉੱਠਿਆ ਜਾ ਸਕਦਾ, ਜਪ ਤਪ ਤੇਰੀ ਕਿਰਪਾ ਨਾਲ ਕੀਤਾ ਜਾ ਸਕਦਾ, ਸੇਵਾ ਤੇਰੀ ਕਿਰਪਾ ਨਾਲ ਕੀਤੀ ਜਾ ਸਕਦੀ ਹੈ, ਜੇ ਹੋ ਗਈ ਆ ਤੇ ਇਹ ਤੂੰ ਕਰਾਈ ਆ। ਕਬੀਰ ਜੀ ਕਹਿੰਦੇ ਨਾ ਹਮ ਕੀਆ ਨਾ ਕਰਹਿਗੇ, ਨਾ ਕਰ ਸਕੇ ਸਰੀਰ, ਜੋ ਕਿਛ ਕੀਆ ਸੋ ਹਰ ਕੀਆ। ਉਹਨਾਂ ਨੂੰ ਦਿਵ ਦ੍ਰਿਸ਼ਟੀ ਸੀ, ਉਹਨਾਂ ਨੂੰ ਪਤਾ ਸੀ ਕਿ ਹੁਣ ਸਤਿਗੁਰੂ ਆ ਕੇ ਬੁੱਧੀ ਤੇ ਬਹਿ ਗਿਆ, ਹੁਣ ਜੋ ਫੁਰਨੇ ਹੋ ਰਿਹਾ ਇਹਦੀ ਕਿਰਪਾ ਨਾਲ ਹੋ ਰਿਹਾ, ਹੁਣ ਕਾਮ ਆ ਕੇ ਬੁੱਧੀ ਤੇ ਬਹਿ ਗਿਆ, ਹੁਣ ਜੋ ਹੋ ਰਿਹਾ ਇਹਦੇ ਕਰਕੇ ਹੋ ਰਿਹਾ, ਹੁਣ ਕ੍ਰੋਧ ਆ ਕੇ ਬੁੱਧੀ ਤੇ ਬਹਿ ਗਿਆ, ਹੁਣ ਜੋ ਹੋ ਰਿਹਾ ਹੁਣ ਇਹਦੇ ਕਰਕੇ ਹੋ ਰਿਹਾ। ਹੱਥ ਇਹ ਹੀ ਆ, ਸਰੀਰ ਇਹ ਹੀ ਆ, ਜਵਾਨ ਇਹ ਹੀ ਆ, ਪਰ ਉੱਤੋਂ ਜਦੋਂ ਡਿਊਟੀ ਬਦਲਦੀ ਹੈ ਡਰਾਈਵਰ ਦੀ, ਉਹ ਜਿੱਦਾਂ ਦਾ ਡਰਾਈਵਰ ਗੱਡੀ ਨੂੰ ਗੱਡੀ ਤੇ ਆ ਕੇ ਬਹਿੰਦਾ ਫਿਰ ਉਸ ਤਰ੍ਹਾਂ ਇਹ ਗੱਡੀ ਚੱਲਦੀ ਹੈ। ਸਤਿਗੁਰੂ ਜਦੋਂ ਇੱਥੇ ਆ ਕੇ ਬਹਿੰਦਾ ਫਿਰ ਧਰਮ ਦੇ ਕੰਮ ਹੁੰਦੇ ਆ, ਫਿਰ ਇਹਨੂੰ ਇਹ ਜਪਦਾ ਨਹੀਂ ਕਿ ਮੈਂ ਕਰਦਾ, ਫਿਰ ਇਹਨੂੰ ਇਹ ਜਪਦਾ, ਇਹਨੂੰ ਇਹ ਫਿਰ ਦਿਸਦਾ ਕਿ ਤੂੰ ਕਰਵਾ ਰਿਹਾ, ਸਾਨੂੰ ਇਹ ਦਿਸ ਜਾਏ ਕਿ ਸਾਡੇ ਕੋਲ ਕੌਣ ਕਰਵਾ ਰਿਹਾ, ਦੁਨੀਆਂ ਕੋਲ ਕੌਣ ਕਰਵਾ ਰਿਹਾ, ਇਹ ਦਿਸ ਜਾਏ, ਇਹਨੂੰ ਹੀ ਰਿਬ ਦ੍ਰਿਸ਼ਟੀ ਕਹਿੰਦੇ ਆ। ਤੇ ਇਹ ਨਾਮ ਜਪ ਕੇ ਹੋ ਜਾਂਦਾ, ਇਹ ਬਹੁਤ ਵੱਡੀ ਗੱਲ ਨਹੀਂ ਹੈ। ਜਦੋਂ ਨਾਮ ਜਪਦੇ ਆ ਤੇ ਭਰੀਏ ਮਤ ਪਾਪਾ ਕਹਿ ਸੰਗ, ਉਹ ਧੋਪੈ ਨਾਵੈ ਕਹਿ ਰੰਗ, ਹਉਮੈ ਦੀ ਮੈਲ ਇਹ ਨਾਮ ਦੇ ਰੰਗ ਨਾਲ ਨਿਕਲ ਜਾਂਦੀ ਆ। ਗੁਰ ਲਾਗਾ ਤਵ ਜਾਣੀਏ ਮਿਟੈ ਮੋਹ, ਫਿਰ ਕਿਹਨੂੰ ਆਪਣਾ ਕਵਾਂਗੇ ਜਦੋਂ ਸਾਰਿਆਂ ਵਿੱਚ ਆਪ ਵਰਤਦਾ ਪਿਆ। ਮਾਸ ਦੇ ਗੁਥਲਿਆਂ ਨੂੰ, ਮਾਸ ਦੇ ਪੁਤਲਿਆਂ ਨੂੰ ਕਵਾਂਗੇ ਆਪਣਾ, ਇਹ ਮੇਰੀ ਧੀ ਆ, ਮੇਰਾ ਪੁੱਤਰ ਹੈ, ਮੇਰੀ ਮਾਤਾ, ਮੇਰਾ ਭੈਣ, ਮੇਰੀ ਘਰਵਾਲੀ, ਫਿਰ ਇਹਨੂੰ ਕਵਾਂਗੇ। ਉਹ ਹੈ ਇਹ ਫਿਰ ਦਿਸਦਾ ਉਹ, ਅੱਛਾ ਤੂੰ ਇਸ ਰੂਪ ਵਿੱਚ ਆ ਕੇ ਮੇਰਾ ਜੀ ਲਾ ਰਿਹਾ, ਮੇਰੇ ਨਾਲ ਪਿਆਰ ਕਰਦਾ ਪਿਆ, ਮੇਰੇ ਕੰਮ ਕਰਦਾ ਪਿਆ, ਓਹੋ ਤੂੰ ਇਸ ਰੂਪ ਵਿੱਚ ਆ ਕੇ ਮੇਰੇ ਕੰਮ ਕਰਦਾ ਪਿਆ। ਫਿਰ ਇਹ ਅਚਰਜ ਹੁੰਦਾ, ਫਿਰ ਇਹ ਹੈਰਾਨੀ ਹੁੰਦੀ ਆ, ਫਿਰ ਇਹ ਖੁਸ਼ੀ ਹੁੰਦੀ ਆ, ਫਿਰ ਇਹ ਚਾਹ ਹੁੰਦਾ, ਫਿਰ ਸਾਰਿਆਂ ਵਿੱਚ ਤੂੰ ਦਿਸਦਾ, ਜਦੋਂ ਤੂੰ ਦੱਸਿਆ ਪੰਜਵੇਂ ਪਾਤਸ਼ਾਹ ਲਿਖ ਦਿੱਤਾ ਮੈਂ ਨਾ ਹੀ, ਫਿਰ ਮੈਂ ਤੇ ਕਿਤੇ ਵੀ ਨਾ ਰਿਹਾ, ਇਹ ਸਾਰੀ ਥਾਂ ਤੂੰ ਹੀ ਵਰਤਦਾ ਪਿਆ। ਸਭ ਨੇ ਘਟੀ ਸਭ ਹੈ, ਸਭ ਇਹਨੇ ਘੱਟ ਨਾ ਕੋਈ, ਕੋਈ ਵੀ ਥਾਂ ਕੋਈ ਵੀ ਜਗ੍ਹਾ ਉਹ ਨਹੀਂ ਹੈ ਜਿੱਥੇ ਤੂੰ ਨਹੀਂ ਹੈ, ਤੂੰ ਭਰਪੂਰ ਸਭਨੀ ਥਾਈ, ਜਿੱਥੇ ਹੋ ਜਾਈ ਤੂੰ ਸਭਨੀ ਥਾਈ, ਤੂੰ ਸਭ ਥਾਵਾਂ ਤੇ ਆ। ਮੈਂ ਨਾ ਹੀ ਕਿਛ ਹੋ ਨਹੀਂ, ਮੈਂ ਨਾ ਹੀ ਕਿਛ ਹੋ ਨਹੀਂ, ਕਿਛ ਆਏ ਨਾ ਮੋਰਾ, ਅਵਸਰ ਲੱਜਾ ਰੱਖ ਲਿਆ ਸਦਨਾ ਜਨ ਤੋਰਾ। ਜਦੋਂ ਕਹਿਤਾ ਕਿ ਮੈਂ ਤੇਰਾ ਆ ਤੇ ਤੂੰ ਹੀ ਸਰੀਰ ਵਿੱਚ ਹਿਰਦੇ ਵਿੱਚ ਬਿਰਾਜਮਾਨ ਹੋ, ਜਦੋਂ ਮਨ ਏਦਾਂ ਦਾ ਬਣਦਾ ਤੇ ਸਤਿਗੁਰੂ ਦੂਰ ਨਹੀਂ ਹੈ, ਉੱਥੇ ਹੀ ਪ੍ਰਗਟ ਹੋ ਕੇ ਤੇ ਉੱਥੇ ਹੀ ਵਸਦਾ। ਮੈਂ ਨਾ ਹੀ ਪੰਜਵੇਂ ਪਾਤਸ਼ਾਹ ਲਿਖਦੇ ਆ, ਮੈਂ ਨਾ ਹੀ ਪ੍ਰਭ ਸਭ ਕੁਛ ਤੇਰਾ। ਜਦੋਂ ਦਿਸ ਗਿਆ ਤੇ ਫਿਰ ਆਖਿਆ ਉਹ ਹੋ, ਮੈਂ ਤੇ ਕਿਤੇ ਵੀ ਨਹੀਂ ਰਹੀ, ਇਹ ਤੇ ਸਭ ਤੇਰਾ ਹੀ ਕੁਛ ਆ, ਤੇਰੇ ਸਾਰੇ ਸਰੂਪ ਆ, ਤੇਰੇ ਹੀ ਸਭ ਚੋਲ ਆ, ਤੂੰ ਹੀ ਕਰ ਰਿਹਾ, ਤੂੰ ਹੀ ਕਰਵਾ ਰਿਹਾ, ਤੇਰੇ ਹੀ ਖੇਡ ਆ। ਖੇਲ ਸੰਕੋਚੇ ਤੋਂ ਨਾਨਕੇ ਕਹਿ, ਖੇਡਣ ਵਾਲਾ ਵੀ ਆਪ ਖੇਲ ਖੇਲ ਅਖੇਲ ਖੇਲਣ ਅੰਤ ਕੋ ਫਿਰ ਏਕ। ਦਿਸਦਾ ਕਈਆਂ ਸਰੂਪਾਂ ਚ ਪਰ ਹੈ ਇੱਕੋ ਹੀ ਆ, ਦੂਸਰਾ ਪੈਦਾ ਨਹੀਂ ਹੋਇਆ ਅੱਜ ਤੱਕ, ਦੂਜਾ ਹੈ ਨਹੀਂ ਹੈ। ਜਿਹਨੂੰ ਦੱਸਿਆ ਉਹਨੇ ਇਹ ਗੱਲ ਕਹਿ ਦਿੱਤੀ ਆ, ਮੈਂ ਨਾ ਹੀ ਪ੍ਰਭ ਸਭ ਕੁਛ ਤੇਰਾ। ਇੱਕ ਹੈ ਨਿਰਗੁਣ, ਇਹ ਜਿੰਨਾ ਚਿਰ ਤੂੰ ਨਹੀਂ ਦੱਸਿਆ ਸੀ ਉਹਨਾਂ ਚਿਰ ਇਹ ਗੁਣ ਨਹੀਂ ਸੀ ਅੰਦਰ ਤਾਂ ਨਹੀਂ ਦੱਸਿਆ। ਇੱਕ ਹੈ ਨਿਰਗੁਣ, ਉਹ ਹੈ ਸਰਗੁਣ, ਕੇਲ ਕਰਤ ਵਿੱਚ ਸਵਾਮੀ, ਮੇਰਾ ਵਿੱਚ ਕੇਲ ਕਰਨ ਵਾਲਾ ਕੌਣ ਹੈ, ਖੇਡਾਂ ਕਰਨ ਵਾਲਾ ਕੌਣ ਹੈ, ਸਤਿਗੁਰੂ ਇੱਕ ਹੀ ਸਤਿਗੁਰੂ, ਸਾਰਿਆਂ ਚੋਲਿਆਂ ਵਿੱਚ, ਸਾਰਿਆਂ ਘਾਟਾਂ ਵਿੱਚ, ਸਾਰੇ ਜੀਆਂ ਵਿੱਚ, ਸਾਰੀਆਂ ਰੂਹਾਂ ਵਿੱਚ ਸਤਿਗੁਰੂ ਆਪ ਆ। ਕੇਲ ਕਰਤ ਵਿੱਚ ਸਵਾਮੀ ਮੇਰਾ, ਨਗਰ ਮੈਂ ਆਪ, ਬਾਹਰ ਪਾਉਂਦੇ ਆਪਣੇ ਸਰੀਰ ਵਿੱਚ ਵੀ ਆਪ ਆ ਤੇ ਬਾਹਰ ਵੀ ਜਿੰਨੇ ਦਿਸਦੇ ਪਏ ਸਾਰਿਆਂ ਵਿੱਚ ਆਪ ਆ। ਜਿਹਨੂੰ ਇਹ ਚੀਜ਼ ਦਿਸ ਗਈ, ਜਿਹਨੂੰ ਯਕੀਨ ਹੋ ਗਿਆ, ਉਹ ਕਿਸੇ ਨੂੰ ਨਹੀਂ ਮਾੜਾ ਕਹੇਗਾ, ਉਹ ਕਰੇਗਾ ਤੇ ਸੇਵਾ ਕਰੇਗਾ, ਚਾਹ ਨਾ ਕਰੇਗਾ। ਤੇ ਉਹ ਜਦੋਂ ਸਤਿਗੁਰੂ ਸਮਝ ਕੇ ਸੇਵਾ ਕਰੇਗਾ, ਫਿਰ ਸਰੀਰ ਪਿੱਛੇ ਰੱਖ ਲਏਗਾ, ਉਹ ਫਿਰ ਧਨ ਲੁਕੋ ਕੇ ਰੱਖ ਲਏਗਾ, ਫਿਰ ਕੋਈ ਪਦਾਰਥ ਲੁਕੋ ਕੇ ਰੱਖ ਲਏਗਾ ਕਿ ਇਹ ਜਾਵੇ ਤੇ ਫਿਰ ਖਾਵਾਂਗੇ। ਜਿਹਨੂੰ ਅੱਗੇ ਸਤਿਗੁਰੂ ਦਿਸੇ ਤੇ ਸਤਿਗੁਰੂ ਦੇ ਨਾਲ ਪਿਆਰ ਵੀ ਹੋਏ, ਚਾਹ ਵੀ ਇੰਨਾ ਹੋਏ, ਫਿਰ ਉਹਦੇ ਤੋਂ ਸਰੀਰ ਲੁਕੋਇਆ ਜਾਏਗਾ ਕਿ ਇਹ ਨਹੀਂ ਇਹਨੂੰ ਦੇਣਾ, ਫਿਰ ਉਹਦੇ ਕੋਲ ਧਨ ਲੁਕੋਇਆ ਜਾਏਗਾ ਕਿ ਇਹ ਨਹੀਂ ਇਹਨੂੰ ਦੇਣਾ, ਫਿਰ ਉਹਦੇ ਕੋਲੋਂ ਕਿਹੜਾ ਪਦਾਰਥ ਹੈ ਜਿਹੜਾ ਲੁਕੋਇਆ ਜਾਏਗਾ। ਫਿਰ ਤੇ ਜਿਹੜੇ ਬੱਚੇ ਆ ਘਰ ਵਾਲੀਆਂ, ਫਿਰ ਇੱਥੋਂ ਢੋ ਕੇ ਉੱਥੇ ਨਹੀਂ ਲਿਜਾਏਗਾ, ਫਿਰ ਉੱਥੇ ਨਹੀਂ ਲਿਜਾਏਗਾ, ਫਿਰ ਤੇ ਜਿੱਥੇ ਪਦਾਰਥ ਮਿਲਿਆ ਫਿਰ ਉੱਥੇ ਹੀ ਵੰਡੇਗਾ, ਵੰਡ ਕੇ ਹੀ ਛਕੇਗਾ, ਉੱਥੇ ਹੀ ਸਭ ਨੂੰ ਦੇ ਦੇਗਾ, ਸਤਿਗੁਰ ਦੇ ਮੂੰਹ ਚ ਪਾਏਗਾ, ਹਰ ਥਾਂ ਤੇ ਸਤਿਗੁਰੂ ਆ, ਹਰ ਚੋਲੇ ਵਿੱਚ ਸਤਿਗੁਰੂ, ਫਿਰ ਉਹਦੇ ਮੂੰਹ ਚ ਹੀ ਪਾ ਦੇਗਾ, ਉਹਨੂੰ ਉੱਥੋਂ ਹੀ ਲਾਹਾ ਮਿਲ ਜਾਏਗਾ, ਉੱਥੋਂ ਹੀ ਸਾਰੇ ਸੁੱਖ ਮਿਲ ਜਾਣਗੇ, ਉੱਥੋਂ ਹੀ ਖੁਸ਼ੀ ਮਿਲ ਜਾਏਗੀ, ਉੱਥੋਂ ਹੀ ਆਸ਼ੀਰਵਾਦ ਮਿਲ ਜਾਏਗਾ, ਉੱਥੋਂ ਹੀ ਇਹਦੇ ਲੋਕ ਪ੍ਰਲੋਕ ਦੇ ਜਿਹੜੇ ਥਾਂ ਨੇ ਚੰਗੇ ਉਹ ਬਣ ਜਾਣਗੇ। ਨਗਰ ਮੈਂ ਆਪ ਹੈ, ਬਹੁਤਾ ਔਖਾ ਨਹੀਂ ਹੈ, ਭਜਨ ਨਾਲ ਹੋਣਾ, ਨਾਮ ਜਪਣ ਨਾਲ ਇਹ ਹੋ ਜਾਣਾ, ਇਹ ਥੋੜ੍ਹੀ ਜਿਹੀ ਹਉਮੈ ਦੀ ਮੈਲ ਪਾਸੇ ਹੁੰਦੀ ਤੇ ਸਾਰਾ ਕੁਛ ਦਿਸਣ ਲੱਗ ਪੈਂਦਾ, ਬਹੁਤ ਛੇਤੀ ਹੋ ਜਾਂਦਾ, ਬਹੁਤਾ ਦੂਰ ਵੀ ਨਹੀਂ ਹੈ। ਅਸੀਂ ਜਦੋਂ ਸੰਸਾਰ ਦੀਆਂ ਚੀਜ਼ਾਂ ਮੰਗਦੇ ਹਾਂ ਨਾ ਤੇ ਉਦੋਂ ਭਜਨ ਸਾਡਾ ਉੱਥੇ ਖਰਚ ਹੋ ਜਾਂਦਾ, ਸਿਰਫ ਇਹ ਭੁਲੇਖਾ ਆ, ਭਜਨ ਕਰਦੇ ਉੱਥੇ ਖਰਚ ਹੋ ਜਾਂਦਾ, ਜਦੋਂ ਇੱਛਾ ਹੋਰ ਰੱਖ ਲੈਂਦੇ ਖਰਚ ਉੱਥੇ ਹੋ ਜਾਂਦਾ, ਕੱਪੜਾ ਚਿੱਟਾ ਕਰਨਾ ਸੀ ਨਾ ਉਹ ਮੈਲ ਜਿੱਥੋਂ ਲਾਉਣੀ ਸੀ ਉੱਥੇ ਨਹੀਂ, ਫਿਰ ਇਹਦਾ ਅਸਰ ਪਾਉਂਦਾ, ਅਸਰ ਫਿਰ ਹੋਰ ਪਾਸੇ ਚਲੇ ਜਾਂਦਾ, ਜੋ ਮੰਗਾਂ ਮੰਗਦੀਆਂ ਉੱਧਰ ਨੂੰ ਚਲੇ ਜਾਂਦਾ, ਉਹ ਚੀਜ਼ਾਂ ਮਿਲ ਜਾਂਦੀਆਂ, ਜੋ ਕਰਨਾ ਸੀ ਉਹ ਫਿਰ ਰਹਿ ਜਾਂਦਾ। ਨਗਰ ਮੈਂ ਆਪ ਬਾਹਰ ਪਾਉਂਦੇ ਆਪਣੇ ਪ੍ਰਭ ਮੇਰੇ ਕੋ ਸਗਲ ਬਸੇਰਾ, ਬਸ ਦਾ ਪ੍ਰਭਾਜਨ ਆਪੇ ਹੀ ਰਾਇਆ, ਕਹਾ ਕਹਾ ਠਾਕੁਰ ਕਹਾ ਕਹਾ ਚੇਲਾ, ਉਹ ਚੇਲਾ ਕਿਹਨੂੰ ਕਵਾਂ ਤੇ ਠਾਕੁਰ ਕਿਹਨੂੰ ਕਵਾਂ, ਹੈ ਤੇ ਸਾਰਿਆਂ ਵਿੱਚ ਆਪ ਆ, ਚੇਲਾ ਫਿਰ ਤੇ ਆਪ ਹੀ ਚੇਲਾ ਬਣ ਕੇ ਆਪ ਸੇਵਾ ਕਰੂਗਾ, ਫਿਰ ਉਹਨੂੰ ਨਹੀਂ ਕਹੂਗਾ ਕਿ ਤੂੰ ਪਾਣੀ ਭਰ ਕੇ ਲਿਆ, ਤੂੰ ਮੇਰੇ ਕੱਪੜੇ ਧੋ ਕੇ ਲਿਆ, ਤੂੰ ਮੇਰਾ ਜੋੜਾ ਚੱਕ, ਫਿਰ ਇਹ ਕਿਸੇ ਨੂੰ ਨਹੀਂ ਕਹੂਗਾ। ਜਦੋਂ ਅਗਲੇ ਬੰਨੇ ਅਕਾਲ ਪੁਰਖ ਸਤਿਗੁਰੂ ਦਿਸਦਾ ਹੋਊ ਤੇ ਫਿਰ ਉਹਨੂੰ ਕਹੇਗਾ ਤੂੰ ਕਰ, ਫਿਰ ਆਪ ਕਰੇਗਾ, ਫਿਰ ਚੇਲਾ ਬਣੇਗਾ, ਫਿਰ ਦਾਸ ਬਣੇਗਾ, ਫਿਰ ਸੇਵਾਦਾਰ ਬਣੇਗਾ, ਫਿਰ ਇਹਦੀ ਮੰਜ਼ਿਲ ਬਣੇਗੀ। ਮੰਜ਼ਿਲ ਉਦੋਂ ਸ਼ੁਰੂ ਹੋਣੀ ਹੈ ਜਦੋਂ ਇਹ ਸੇਵਕ ਬਣੇਗਾ, ਆਪਣੇ ਸੇਵਕ ਕੀ ਆਪੇ ਰੱਖ ਹੈ। ਜਦੋਂ ਇਹ ਸੇਵਕ ਬਣ ਗਿਆ, ਜਦੋਂ ਮਨ ਇੱਦਾਂ ਦਾ ਬਣ ਗਿਆ, ਵਿਚਾਰਧਾਰਾ ਐਸੀ ਬਣ ਗਈ, ਫਿਰ ਰਾਖੀ ਸਤਿਗੁਰੂ ਕਰਦਾ। ਜੇ ਉਹਦਾ ਬੱਚਾ ਬਣਦਾ, ਜੇ ਉਹਦਾ ਸਿੱਖ ਬਣਦਾ, ਜੇ ਉਹਦਾ ਕੁਛ ਵੀ ਉਹਦੇ ਨਾਲ ਕਿਸੇ ਨਾਤੇ ਨਾਲ ਵੀ ਜੁੜਦਾ, ਤੇ ਫਿਰ ਉਹ ਕਹਿੰਦੇ ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਵ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ ਸਭਨੀ ਥਾਈ, ਤਾ ਭਾਉ ਕਿਹਾ ਕਾੜਾ ਜੀਓ। ਫਿਰ ਡਰ ਕਿੱਥੋਂ ਰਹਿ ਗਿਆ, ਡਰ ਆਊਗਾ ਕਿੱਧਰੋਂ, ਫਰੀਦਾ ਉਹ ਜੇ ਤੂੰ ਮੇਰਾ ਹੋਏ ਰਹੇ, ਸਭ ਜਗ ਤੇਰਾ ਹੋਏ, ਜਦੋਂ ਸਾਰੇ ਜਗ ਦੇ ਵਿੱਚ ਪਾਤਸ਼ਾਹ ਜੀ ਹੁਕਮ ਕਰਦੇ ਆ, ਫਿਰ ਉਹਦੇ ਵਿੱਚ ਸੱਪ ਵੀ ਤੇ ਸ਼ੇਰ ਵੀ ਕੀੜੇ ਮਕੌੜੇ ਸਭ ਚੀਜ਼ਾਂ, ਤੇ ਫਿਰ ਉਹ ਸਾਰੀਆਂ ਆਪਣੀਆਂ ਸਾਰੀਆਂ ਸੁੱਖ ਦੇਣ ਵਾਲੀਆਂ ਹੋ ਗਈਆਂ, ਫਿਰ ਦੁੱਖ ਦੇਣ ਵਾਲਾ ਕੋਈ ਵੀ ਨਹੀਂ ਰਹਿੰਦਾ, ਜੰਮ ਵੀ ਦੁੱਖ ਨਹੀਂ ਦਿੰਦੇ, ਅੱਗ ਵੀ ਫਿਰ ਸਾੜਦੀ ਨਹੀਂ ਹੈ, ਫਿਰ ਪਾਣੀ ਵੀ ਡੋਬਦਾ ਨਹੀਂ ਹੈ, ਫਿਰ ਦੁਨੀਆਂ ਦੀ ਕੋਈ ਚੀਜ਼ ਨਹੀਂ ਇਹਨੂੰ ਦੁਖੀ ਕਰਦੀ, ਕੋਈ ਵੀ ਕਿਤੇ ਵੀ ਨਹੀਂ ਦੁੱਖ, ਇਹਦੇ ਵਾਸਤੇ ਦੁੱਖ ਰਹਿੰਦਾ ਹੀ ਨਹੀਂ ਹੈ, ਇਹ ਮੰਜ਼ਿਲ ਇੰਨੀ ਕੁ ਦੂਰ ਆ। ਬੁੱਲੇ ਨੂੰ ਕਿਸੇ ਨੇ ਪੁੱਛਿਆ ਸੀ, ਬੁੱਲਿਆ ਇਹ ਮੰਜ਼ਿਲ ਹੈ ਬੜੀ ਦੂਰ ਹੈ, ਪ੍ਰਾਪਤ ਹੋ ਸਕਦੀ ਹੈ? ਕਹਿੰਦੇ ਹਾਂ ਹੋ ਸਕਦੀ ਹੈ। ਕਹਿੰਦਾ ਮੈਂ ਆਪਣੇ ਗੁਰੂ ਕੋਲੋਂ ਪੁੱਛਿਆ, ਬੁੱਲੇ ਦਾ ਗੁਰੂ ਇਹ ਗੱਲ ਕਹਿੰਦਾ, ਕਹਿੰਦਾ ਉਹ ਕਣ ਲਾ ਰਿਹਾ ਸੀ ਗੰਢਿਆਂ ਦੀ ਪਨੀਰੀ, ਇੱਥੋਂ ਪੱਟ ਕੇ ਉੱਥੇ, ਇੱਥੋਂ ਖੇਚੋਂ ਪੱਟੀ ਇੱਥੇ ਲਾ ਰਿਹਾ ਸੀ। ਉਹ ਕਹਿੰਦਾ ਇੱਥੋਂ ਪੱਟਣਾ ਅਤੇ ਉੱਧਰੋਂ ਲਾਉਣਾ। ਸੰਸਾਰ ਵਾਲੇ ਪਾਸਿਓਂ ਹਰ ਚੀਜ਼ ਨਾਲੋਂ ਮਨ ਮੋੜ ਕੇ ਗੁਰੂ ਵਾਲੇ ਪਾਸੇ ਲਾ ਜਾਣਾ। ਤੂੰ ਹੀ ਦੇਣ ਵਾਲਾ ਹੈ, ਤੂੰ ਹੀ ਲੈਣ ਵਾਲਾ, ਤੂੰ ਹੀ ਕਰਤਾ ਹੈ, ਤੇਰੀ ਸੇਵਾ ਆ, ਤੇਰੇ ਗੁਣ ਗਾਉਣੇ ਆ, ਤੈਨੂੰ ਖੁਸ਼ ਕਰਨਾ, ਤੇਰੇ ਨਾਲ ਮਿਲਣਾ, ਮੇਰੇ ਅੰਦਰ ਵੀ ਤੂੰ ਆ, ਇੱਧਰ ਵੀ ਤੂੰ ਆ। ਜਦੋਂ ਮਨ ਇੱਦਾਂ ਦਾ ਬਣ ਗਿਆ ਤਾਂ ਫਿਰ ਸਾਰੇ ਸੁੱਖ ਵਾਲੇ ਕਰਮ ਹੋ ਜਾਣਗੇ। ਜਦੋਂ ਅੱਗੇ ਤਰਕ ਦੀ ਦੀਵਾਰ ਖੜੀ ਹੋ ਗਈ ਤਾਂ ਫਿਰ ਜਿਹੜੇ ਕਰਮ ਕਰਾਂਗੇ ਫਿਰ ਉਹ ਹਉਮੈ ਵਾਲੇ ਹੋ ਜਾਣਗੇ, ਉਹ ਫਿਰ ਦੂਰ ਕਰਨ ਵਾਲੇ ਹੋ ਜਾਣਗੇ, ਉਹ ਫਿਰ ਵਿਕਾਰ ਕਰਨ ਵਾਲੇ ਹੋ ਜਾਣਗੇ। ਤੇ ਮੈਂ ਗੱਲ ਇਹ ਕਰ ਰਿਹਾ ਸੀ, ਨਗਰ ਮੈਂ ਆਪ ਬਾਹਰ ਫੋਨਿਆ ਆਪ ਨੂੰ, ਪ੍ਰਭ ਮੇਰੇ ਕੋ ਸਗਲ ਵਸੇਰਾ, ਆਪੇ ਹੀ ਰਾਜਨ ਆਪੇ ਹੀ ਰਾਜਾ, ਕਾਹ ਕਾਹ ਠਾਕੁਰ। ਉਹ ਕਹਿੰਦੇ ਹੁਣ ਠਾਕ ਦਾ ਤਾਂ ਮੈਨੂੰ ਜਿਹਨੂੰ ਕੁੱਤੇ ਵਿੱਚ ਦੱਸਿਆ ਉਹ ਕੁੱਤੇ ਪਿੱਛੇ ਲੈ ਕੇ ਭੱਜ ਪਿਆ ਡੱਬਾ ਘਿਓ ਵਾਲਾ ਤੇ ਪ੍ਰਸ਼ਾਦੇ, ਕਿ ਤੂੰ ਇੱਦਾਂ ਮੇਰੇ ਕੋਲੋਂ ਭੁੱਖਾ ਜਾਏਗਾ, ਹੈ ਤੈਨੂੰ ਭੁੱਖ ਲੱਗੀ, ਆਸ਼ਾ ਫਿਰ ਇਹ ਲਕੋਣੀ ਕਾਹਦੇ ਵਾਸਤੇ, ਤੂੰ ਆਸ਼ਾ ਫਿਰ ਮਗਰ ਭੱਜ ਕੇ ਜਾ ਕੇ ਸਤਿਗੁਰੂ ਪਿੱਛੇ ਤਾਂ ਸਾਰੇ ਹੀ ਭੱਜਦੇ, ਜਦੋਂ ਦਿਸ ਜਾਏ ਕਿ ਇਹੀ ਅਕਲਪ ਨੂੰ ਕੌਣ ਪਿੱਛੇ ਰਹੇਗਾ, ਕੋਈ ਵੀ ਨਹੀਂ। ਤੇ ਮੈਂ ਗੱਲ ਕਰਦਾ ਪਿਆ ਜਦੋਂ ਦਿਸੇ, ਆਪੇ ਹੀ ਰਾਜਨ ਆਪੇ ਹੀ ਰਾਜਾ, ਕਾਹ ਕਾਹ ਠਾਕੁਰ, ਕਾਹ ਕਾਹ ਚੇਰਾ, ਕਿਹਨੂੰ ਠਾਕੁਰ ਕਵਾਂ, ਕਿਹਨੂੰ ਚੇਰਾ ਕਵਾਂ, ਕਾਹ ਕਾਹ ਦੁਰਾਓ, ਤੇ ਉਹ ਦੂਰ ਕਿਹਦੇ ਤੋਂ ਆ, ਫਿਰ ਕਿੱਥੋਂ ਕਵਾਂਗੇ ਦੂਰ ਕਿਹਦੇ ਤੋਂ ਆ। ਅੱਖਾਂ ਵਿੱਚੋਂ ਵੱਸਦਾ ਪਿਆ, ਹਿਰਦੇ ਵਿੱਚੋਂ ਵੱਸਦਾ ਪਿਆ, ਹਰ ਜਰਦੇ ਵਿੱਚੋਂ ਵੱਸਦਾ ਪਿਆ, ਕਿਹਦੇ ਕੋਲੋਂ ਦੂਰ ਕਵਾਂਗੇ ਫਿਰ, ਹਰ ਸਰੀਰ ਵਿੱਚ ਆਪ ਵੱਸਦਾ ਪਿਆ, ਦੂਰ ਕਿਹਦੇ ਕੋਲ ਕਵਾਂਗੇ। ਨੇੜੇ ਬਹੁਤ ਨੇੜੇ, ਨੇੜੇ ਨਾ ਹੀ ਦੂਰ, ਜਿਨ੍ਹਾਂ ਨੇ ਵੇਖ ਲਿਆ ਉਹ ਕਹਿੰਦੇ ਨੇੜੇ ਆ, ਬਹੁਤ ਨੇੜੇ ਆ, ਲੱਭਣ ਦੀ ਲੋੜ ਨਹੀਂ ਹੈ, ਖਪਣ ਦੀ ਲੋੜ ਨਹੀਂ ਹੈ, ਭੱਜਣ ਦੀ ਲੋੜ ਨਹੀਂ ਹੈ, ਨੇੜੇ ਨਾ ਹੀ ਦੂਰ, ਦੂਰ ਨਹੀਂ ਹੈ। ਕਹਿੰਦੇ ਕਿੱਥੇ ਆ, ਕਹਿੰਦੇ ਨਿਜ ਆਤਮੇ ਰਹਿਆ ਭਰਪੂਰ, ਤੇਰੀ ਆਤਮਾ ਦੇ ਵਿੱਚ ਬੈਠਾ ਹੋਇਆ, ਤੇਰੇ ਸਰੀਰ ਦੇ ਵਿੱਚ ਬੈਠਾ, ਬੋਲਣ ਹਾਰ ਪਰਮ ਗੁਰੂ, ਇਹ ਹੀ ਆ, ਇਹ ਜਿਹੜਾ ਬੋਲਦਾ ਪਿਆ ਨਾ, ਇਹ ਹੀ ਆ, ਇਹ ਹੀ ਆ ਪਰਮ ਗੁਰ, ਬੋਲਣ ਹਾਰ ਪਰਮ ਗੁਰੂ ਹੀ। ਕਾਕਾ ਦੁਰਾਓ, ਕਿਹਦੇ ਤੋਂ ਦੂਰ ਆ, ਕਿਹਦੇ ਤੋਂ ਲੁਕਿਆ, ਲੁਕਿਆ ਕਿਸੇ ਕੋਲੋਂ ਨਹੀਂ ਹੈ। ਕਹਿੰਦੇ ਰੱਬ ਤੈਥੋਂ ਦੂਰ ਨਹੀਂ, ਤੇਰਾ ਵੀ ਕੋਈ ਕਸੂਰ ਨਹੀਂ, ਰੱਬ ਤੈਥੋਂ ਦੂਰ ਨਹੀਂ, ਤੇਰਾ ਕੋਈ ਕਸੂਰ ਨਹੀਂ। ਉਹ ਵੇਖਣ ਵਾਲੀ ਅੱਖ ਵਿੱਚ ਪਾਇਆ ਉਹਨੇ ਨੂਰ ਨਹੀਂ, ਉਹ ਚੀਜ਼ ਨਹੀਂ ਪਾਈ ਜਿਹਦੇ ਨਾਲ ਰੱਬ ਦਿਸਦਾ ਸੀ, ਉਹ ਚੀਜ਼ ਪੈਣੀ ਆ ਤੇ ਉਹ ਨਾਮ ਜਪ ਕੇ ਪੈਣੀ ਆ, ਉਹ ਗੁਰੂ ਪਾਉਣੀ ਚਾਹੁੰਦਾ। ਜੇ ਕੋਈ ਕਿਸੇ ਦੀ ਅੱਖ 'ਚ ਦਾਰੂ ਪਾਉਣਾ ਚਾਹੇ ਤੇ ਉਹ ਕਹਿੰਦਾ ਨਹੀਂ ਨਹੀਂ ਮੈਂ ਨਹੀਂ ਪਵਾਉਣਾ, ਜੇ ਕੋਈ ਪਵਾ ਲਿਆ ਤੇ ਉਹਨੂੰ ਦਿਸ ਜਾਂਦਾ ਇਹ ਉਹ ਦਾਰੂ ਆ, ਇਹ ਜਿਹੜਾ ਤੁਸੀਂ ਨਾਮ ਜਪਦੇ ਇਹ ਉਹ ਦਾਰੂ ਆ, ਜਿਹਦਾ ਇਹਦਾ ਅਸਰ ਅੱਖਾਂ ਦੇ ਵਿੱਚ ਚਲ ਗਿਆ ਨਾ, ਫਿਰ ਸਾਰਿਆਂ ਵਿੱਚ ਰੱਬ ਦਿਸਣ ਲੱਗ ਪੈਣਾ, ਫਿਰ ਕਿਤੋਂ ਦੂਰ ਨਹੀਂ ਹੈ। ਕਾਹ ਕਹੋ ਦੂਰ ਆਓ, ਕਿਤੋਂ ਦੂਰ ਨਹੀਂ ਹੈ, ਨੇੜੇ ਨਾ ਹੀ ਦੂਰ, ਨਿਜ ਆਤਮੈ ਰਹਿਆ ਭਰਪੂਰ, ਲੱਖ ਭਗਤ ਜਾ ਕਉ ਅਰਾਧ ਹੈ, ਲੱਖ ਤਪੀਸਰ ਤਪੀ ਸਦ ਹੈ, ਲੱਖ ਜੋਗੀਸਰ ਕਰਤੇ ਜੋਗਾ, ਲੱਖ ਭੁਗੀਸਰ ਭੋਗੇ ਭੋਗਾ, ਘੱਟ ਘੱਟ ਵਸਾ ਹੈ ਜਾਣੇ ਥੋੜਾ। ਉਹ ਥੋੜੇ ਨੇ ਜਿਹੜੇ ਇਸ ਗੱਲ ਨੂੰ ਜਾਣਦੇ, ਥੋੜੇ ਲੋਕ ਨੇ ਕਿ ਸਭ ਥਾਂ ਤੇ ਤੂੰ ਵੱਸਦਾ ਪਿਆ, ਲੱਭਣਾ ਕਿੱਥੋਂ ਆ, ਕਾਹਦੇ ਵਾਸਤੇ ਸਮਾਧੀਆਂ ਲਾਉਣੀ ਹੈ। ਉਹ ਥੋੜੇ ਲੋਕ ਨੇ, ਘੱਟ ਘੱਟ ਵੱਸਾ ਹੈ ਜਾਣੇ ਥੋੜਾ। ਹੈ ਕੋਈ ਸਾਜਣ, ਕੋਈ ਸੱਜਣ ਹੈ ਗੁਰੂ ਦਾ, ਜਿਹਨੇ ਪਰਦਾ ਲਾ ਦਿੱਤਾ ਤੇ ਮੇਲ ਹੋ ਗਿਆ, ਹੁਣ ਜੱਫੀਆਂ ਪੈ ਗਈਆਂ, ਹੁਣ ਆਨੰਦ ਹੀ ਆਨੰਦ ਹੈ। ਸੇਜ ਏਕ ਪੈ ਮਿਲਣ ਦੁਹੇਰਾ, ਇੱਕੇ ਸੇਜ ਤੇ ਦੋਵੇਂ ਜੀ ਸੁੱਤੇ ਹੋਏ ਆ, ਮੇਲ ਨਹੀਂ ਹੋ ਰਿਹਾ, ਮੇਲ ਨਹੀਂ ਹੋ ਰਿਹਾ, ਧਿਆਨ ਨਹੀਂ ਜਾ ਰਿਹਾ ਨਾ, ਉਦੋਂ ਧਿਆਨ ਨਹੀਂ ਜਾ ਰਿਹਾ ਤਾਂ ਨਹੀਂ ਮੇਲ ਹੋ ਰਿਹਾ। ਇੱਕ ਸੇਜ ਸਰੀਰ ਇੱਕ ਵਿੱਚ ਰਹਿ ਰਿਹਾ ਸਤਿਗੁਰੂ, ਤੇ ਉਹ ਜਿੰਨਾ ਚਿਰ ਉਹਦੇ ਵੱਲ ਧਿਆਨ ਨਹੀਂ ਜਾਂਦਾ ਕਿੱਦਾਂ ਪਤਾ ਲੱਗੇਗਾ ਕਿ ਕਿੱਥੇ ਬੈਠਾ। ਸੇਜ ਏਕ ਪੈ ਮਿਲਣ ਦੁਹੇਰਾ, ਇੱਕ ਸੇਜ ਵਿੱਚ ਇੱਕ ਜਗ੍ਹਾ ਤੇ ਹੀ ਰਹਿ ਰਹੇ ਹਾਂ ਤੇ ਫਿਰ ਵੀ ਮੇਲ ਨਹੀਂ ਹੋ ਰਿਹਾ। ਭੁਲੇਖਾ ਭਰਮ ਦਾ ਆ, ਭਰਮ ਦੂਰ ਹੋ ਗਿਆ, ਫੂਟੋ ਆਂਡਾ ਭਰਮ ਕਾ, ਤੇ ਫਿਰ ਪ੍ਰਗਾਸ ਕਿੱਥੇ ਹੋਇਆ, ਬਾਹਰ ਮਨ ਹੈ ਭਰਿਆ ਪ੍ਰਗਾਸ, ਅੰਦਰੇ ਪ੍ਰਗਾਸ ਹੋ ਗਿਆ। ਉਹ ਅੱਛਾ ਤੂੰ ਇੱਥੇ ਹੀ ਬੈਠਾ ਹੋਇਆ, ਉਹ ਫੂਟੋ ਆਂਡਾ ਭਰਮ ਕਾ, ਮਨ ਹੈ ਭਰਿਆ ਪ੍ਰਗਾਸ, ਕਾਟੀ ਬੇਰੀ ਪਗਾ ਤੇ, ਮਾਇਆ ਦੇ ਮੋਹ ਦੀ ਬੇੜੀ ਵੀ ਲੱਥ ਗਈ, ਕਰਮਾਂ ਦੀ ਬੇੜੀ ਵੀ ਲੱਥ ਗਈ, ਜਨਮਾਂ ਦੀ ਬੇੜੀ ਵੀ ਲੱਥ ਗਈ। ਕਬੀਰ ਕਹਿੰਦੇ ਓ ਹੋ ਨਾ ਕਿਛ ਆਏਬੋ ਨਾ ਕਿਛ ਜਾਏਬੋ, ਰਾਮ ਕੀ ਦੁਹਾਈ। ਕੁਛ ਵੀ ਨਹੀਂ ਆਉਣ ਵਾਲਾ, ਕੁਛ ਵੀ ਨਹੀਂ ਜਾਣ ਵਾਲਾ, ਆਪ ਹੀ ਪ੍ਰਗਟ ਹੁੰਦਾ ਕਿਸੇ ਰੂਪ ਚ, ਕਿੱਦਾਂ ਕਿੱਦਾਂ, ਦੂਸਰਾ ਪੈਦਾ ਹੀ ਨਹੀਂ ਹੋਇਆ। ਓਹੋ ਰਾਮ ਕੀ ਦੁਹਾਈ, ਰਾਮ ਕੀ ਦੁਹਾਈ।